ਵਿਆਹ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਕੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਸਾਰੇ ਹੀ ਰਸਨਾ ਨੂੰ ਹੋਰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਰੀ ਹੋਈ ਸਭਾ ਦੇ ਵਿੱਚ ਜਦੋਂ ਸਿਰ ਮੰਗਿਆ ਤੇ ਫਿਰ ਸਾਰਿਆਂ ਤੋਂ ਪਹਿਲਾਂ ਦਇਆ ਰਾਮ ਨੇ ਹੱਥ ਜੋੜ ਕੇ ਬੇਨਤੀ ਕੀਤੀ, ਲੀਜੈ ਸਤਿਗੁਰ ਮੇਰੇ ਸਿਰ ਕੋ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਆਪਣਾ ਸਿਰ ਦੇਣਾ ਹਾਂ, ਕਿਰਪਾ ਕਰਕੇ ਇਸ ਭੇਟਾ ਨੂੰ ਤੁਸੀਂ ਪ੍ਰਵਾਨ ਕਰੋ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਸੁਣ ਕਲਗੀ ਤਰ ਤਜਿਉ ਪਰਿਅੰਕਾ, ਦੇਨੋ ਸਿਰ ਧੋਇਆ ਏ ਨਿਸ਼ੰਕਾ। ਦਇਆ ਰਾਮ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਸਨ ਨੂੰ ਛੱਡਿਆ ਹੈ, ਉੱਠ ਕੇ ਖੜੇ ਹੋ ਗਏ ਨੇ ਤੇ ਸਤਿਗੁਰਾਂ ਨੇ ਬਚਨ ਕੀਤਾ, ਦੇਨੋ ਸਿਰ ਤੋਂ ਆਏ ਨਿਸ਼ੰਕਾ। ਸਤਿਗੁਰੂ ਜੀ ਕਹਿੰਦੇ ਨੇ ਜੇ ਸਿਰ ਦੇਣਾ ਤੇ ਭਾਈ ਅੱਗੇ ਆ ਜਾ, ਪਿੱਛੇ ਕਿਉਂ ਖਲੋਤਾ।
ਇਮ ਕਹਿ ਗਹੀ ਬਾਂਹ ਤਿਸ ਕੇਰੀ, ਸਥੰਡਲ ਪੇਲੇ ਗੇ ਬਿਨ ਦੇਰੀ।
ਨਾਲੇ ਇਸ ਤਰ੍ਹਾਂ ਆਖਿਆ, ਨਾਲੇ ਸਤਿਗੁਰੂ ਜੀ ਅੱਗੇ ਵਧੇ ਨੇ, ਬਾਂਹ ਤੋਂ ਦਇਆ ਰਾਮ ਨੂੰ ਆਣ ਕੇ ਫੜ ਲਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਥੰਡਲ ਦੇ ਉੱਤੇ ਪਾਵ ਕੇ ਸਟੇਜ ਦੇ ਉੱਤੇ ਬਗੈਰ ਦੇਰੀ ਤੋਂ ਫੜ ਕੇ ਦਇਆ ਰਾਮ ਨੂੰ ਲੈ ਗਏ।
ਤਬ ਹੀ ਸਿੱਖ ਪਰ ਖੜਗ ਚਲਾਇਓ,
ਸਟੇਜ ਦੇ ਉੱਪਰ ਲਿਜਾ ਕੇ ਉਸੇ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਦੀ ਧੌਣ ਦੇ ਉੱਤੇ ਆਪਣੀ ਕਿਰਪਾਨ ਦਾ, ਆਪਣੀ ਤਲਵਾਰ ਦਾ ਵਾਰ ਕੀਤਾ, ਭਾਵ ਕੇ ਦਇਆ ਰਾਮ ਦੇ ਉੱਤੇ।
ਸੀਸ ਜੁਦਾ ਕਰ ਰਕਤ ਬਹਾਇਓ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਮਾਰੀ ਤੇ ਦਇਆ ਰਾਮ ਦਾ ਸਿਰ ਲੱਥ ਕੇ ਧੜ ਦੇ ਨਾਲੋਂ ਦੂਰ ਡਿੱਗ ਪਿਆ, ਸੀਸ ਜੁਦਾ ਹੋ ਗਿਆ ਧੜ ਦੇ ਨਾਲੋਂ। ਕਵੀ ਜੀ ਲਿਖਦੇ ਨੇ ਰਕਤ ਬਹਾਇਓ ਤੇ ਬਹੁਤਾ ਸਾਰਾ ਸਿਰ ਵੱਢਣ ਦੇ ਨਾਲ ਖੂਨ ਡੁੱਲਿਆ।
ਲੋਚਣ ਸ਼੍ਰਵਣ ਕਰੇ ਸਵਧਾਨਾ, ਗੁਰ ਦਿਸ਼ ਪਿਖੈ ਸਭੈ ਡਰ ਮਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਲੋਚਣ ਨੇ, ਭਾਵ ਕੇ ਜਿਹੜੇ ਨੇਤਰ ਨੇ, ਉਹ ਲਹੂ ਵਰਗੇ ਲਾਲ ਨੇ, ਬੜੇ ਸਾਵਧਾਨ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਕੌਤਕ ਨੂੰ ਦੇਖ ਕੇ ਸਾਰੇ ਬਹੁਤ ਹੀ ਜ਼ਿਆਦਾ ਡਰ ਗਏ।
ਸੰਘਾਰਿਓ ਸਿੱਖ ਅਚਰਜ ਥਾਨਾ,
ਭਾਵ ਕੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਇੱਕ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਤਲ ਕਰ ਦਿੱਤਾ ਹੈ, ਉਹਦੀ ਧੌਣ ਨੂੰ ਵੱਢ ਕੇ ਸੁੱਟ ਦਿੱਤਾ ਹੈ, ਅਚਰਜ ਥਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਅਸਚਰਜ ਸਾਰਿਆਂ ਨੇ ਮੰਨਿਆ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕਰ ਦਿੱਤਾ ਕਿ ਸਵੈਮ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੇ ਸਿਰ ਨੂੰ ਧੜ ਦੇ ਨਾਲੋਂ ਵੱਖ ਕਰਕੇ ਮਾਰ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਇਸ ਤਰ੍ਹਾਂ ਕਰਦੇ ਨੇ।
ਚੱਟ ਤਖਤ ਉਤੋਂ ਉਤਰ ਸ਼ੇਰ ਵਾਂਗੂ,
ਬਾਹੋਂ ਫੜ ਕੇ ਥੜੇ ਦੇ ਉੱਤੇ ਲੈ ਗਏ। ਇਹ ਕੌਤਕ ਵੇਖ ਕੇ ਗੁਰੂ ਜੀ ਦਾ ਲੋਕ ਸਾਰੇ ਹੀ ਸੰਸਿਆਂ ਵਿੱਚ ਪੈ ਗਏ। ਤੇਗ ਵਾਰ ਕਰ ਸਿਰ ਤੜੋਂ ਵੱਖ ਕੀਤਾ, ਚਿੱਤ ਕਾਰਾਂ ਦੇ ਵੇਖ ਬੁਰੇ ਟਹਿ ਗਏ। ਭਿੱਜੀ ਖੂਨ ਦੇ ਨਾਲ ਕਰਤਾਰ ਸਿੰਘਾ ਤੇਗ ਵੇਖ ਕੇ ਲੋਕ ਹੈਰਾਨ ਰਹਿ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ, ਤਲਵਾਰ ਮਾਰ ਕੇ ਸਿਰ ਨੂੰ ਅਲਹਿਦਾ ਕਰ ਦਿੱਤਾ। ਉਸ ਵੇਲੇ ਖੂਨ ਦੇ ਨਾਲ ਭਿੱਜੀ ਹੋਈ ਤਲਵਾਰ ਨੂੰ ਦੇਖ ਕੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਲੋਕ ਬਹੁਤਾ ਹੀ ਜ਼ਿਆਦਾ ਡਰ ਗਏ। ਬਦਨ ਪੀਤ ਸਭ ਧੀਰਜ ਹਾਲੇ, ਕੌਣ ਗੁਰੂ ਕੇ ਚਲਤ ਸੰਭਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮੂੰਹ ਪੀਲੇ ਹੋ ਗਏ ਨੇ, ਭਾਵ ਕੇ ਮੂੰਹ ਦੇ ਉੱਤੇ ਪਿਲਤਨ ਛਾ ਗਈ ਹੈ। ਸਾਰਿਆਂ ਦੇ ਧੀਰਜ ਹਿੱਲ ਗਏ ਨੇ, ਕੌਣ ਗੁਰੂ ਕੇ ਚਲਤ ਸੰਭਾਲੇ। ਕਵੀ ਜੀ ਲਿਖਦੇ ਨੇ, ਪਰ ਕੌਣ ਐਸਾ ਹੈ ਜਿਹੜਾ ਕਿ ਗੁਰੂ ਦੇ ਕੌਤਕਾਂ ਨੂੰ, ਗੁਰੂ ਦੇ ਚਲਿੱਤਰਾਂ ਨੂੰ ਸੰਭਾਲ ਸਕਦਾ ਹੈ, ਸਮਝ ਸਕਦਾ। ਹਰ ਹਰ ਕੰਪੇ ਹੈਰੈ ਓਰ ਮੈਂ, ਅਨਕ ਕਲਪਨਾ ਕਲਪਤ ਗੁਰਮੈ। ਸਾਰੇ ਦੇ ਸਾਰੇ ਥਰ ਥਰ ਕੰਬਣ ਲੱਗੇ ਨੇ, ਸਾਰਿਆਂ ਦੇ ਮਨਾਂ ਦੇ ਵਿੱਚ ਹੌਲ ਪੈ ਰਿਹਾ ਹੈ, ਧੀਰਜ ਸਾਰੇ ਦਾ ਸਾਰਾ ਟੁੱਟ ਚੁੱਕਾ ਹੈ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਕਲਪਨਾ ਨੇ, ਜਿਹੜੀਆਂ ਚਿਤਵਨਾਂ ਨੇ, ਉਹ ਸਤਿਗੁਰਾਂ ਦੇ ਬਾਰੇ ਸਾਰੇ ਹੀ ਆਪਣੇ ਮਨਾਂ ਦੇ ਵਿੱਚ ਸੋਚ ਰਹੇ ਨੇ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ਼੍ਰੋਣਤ ਪੀ ਗਿਓ ਪਾਣ ਕਿਰਪਾਨਾ, ਨਰਨ ਤਕਿਓ ਗੁਰ ਹਤੀ ਕਿਰਪਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਸਾਹਮਣੇ ਸਟੇਜ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਧੌਣ ਦੇ ਉੱਤੇ ਤਲਵਾਰ ਦਾ ਪ੍ਰਹਾਰ ਕੀਤਾ ਸੀ ਤੇ ਸਿਰ ਨੂੰ ਕੱਟ ਦਿੱਤਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਰੀ ਹੋਈ ਲਹੂ ਦੇ ਨਾਲ ਜਿਹੜੀ ਕਿਰਪਾਨ ਹੈ, ਉਸ ਨੂੰ ਸਾਰੇ ਵੇਖ ਕੇ ਡਰ ਰਹੇ ਨੇ।
ਤਿਸੀ ਰੀਤ ਪੁਣ ਥੇਰੇ ਪ੍ਰਿਯੰਕਾ, ਹੇਰਤ ਸਾਗਰੇ ਭਏ ਸ਼ਸ਼ੰਕਾ।
ਦਇਆ ਰਾਮ ਦੇ ਸਿਰ ਨੂੰ ਕੱਟਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਆਸਣ ਦੇ ਉੱਤੇ ਬੈਠ ਗਏ ਨੇ। ਹੇਰਤ ਸਾਗਰੇ ਭਏ ਸ਼ਸ਼ੰਕਾ, ਸਤਿਗੁਰਾਂ ਦੇ ਇਸ ਤਰ੍ਹਾਂ ਦੇ ਸਰੂਪ ਨੂੰ ਦੇਖ ਕੇ ਸਾਰਿਆਂ ਦੇ ਮਨ ਸ਼ੰਕਿਆਂ ਦੇ ਨਾਲ ਭਰੇ ਹੋਏ ਨੇ ਤੇ ਸਤਿਗੁਰਾਂ ਦੇ ਵੱਲ ਬੜੀ ਉਤੇਜਤਾ ਦੇ ਨਾਲ ਦੇਖ ਰਹੇ ਨੇ।
ਧੁਨੀ ਉੱਚੀ ਪੁਣ ਗੁਰੂ ਉਚਾਰਾ, ਔਰ ਦੇ ਸਿਰ ਕੋ ਸਿੱਖ ਪਿਆਰਾ।
ਜੇ ਇੱਥੇ ਹੀ ਬਸ ਹੋ ਜਾਂਦੀ ਤਾਂ ਵੀ ਚੰਗਾ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਫੇਰ ਆਪਣੇ ਸਿੰਘਾਸਣ ਤੋਂ ਉੱਠ ਕੇ ਖੜੇ ਹੋ ਗਏ ਨੇ। ਉੱਚੀ ਆਵਾਜ਼ ਦੇ ਨਾਲ ਫਿਰ ਸਤਿਗੁਰਾਂ ਨੇ ਆਖਿਆ, ਔਰ ਦੇ ਸਿੱਖ ਕੋ ਮਮ ਪਿਆਰਾ, ਭਾਵ ਕੇ ਮੈਨੂੰ ਕੋਈ ਹੋਰ ਮੇਰਾ ਪਿਆਰਾ ਸਿੱਖ ਆਪਣਾ ਸਿਰ ਦੇਵੇ।
ਕਾਰਜ ਪਰਿਓ ਆਣ ਕਰ ਮੇਰਾ, ਸਿਰ ਦੀਨੇ ਬਿਨ ਹੋਏ ਨਾ ਹੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਕਾਰਜ ਹੈ ਉਹ ਬਹੁਤ ਵੱਡਾ ਹੈ, ਇਸ ਕਰਕੇ ਮੈਂ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਜਾਣ ਲਿਆ ਹੈ ਕਿ ਇੱਕ ਸਿਰ ਦੇ ਨਾਲ ਸਾਡਾ ਕੰਮ ਚੱਲਣਾ ਨਹੀਂ ਹੈ, ਭਾਵ ਕਿ ਇੱਕ ਸਿਰ ਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਇਆ, ਇਸ ਕਰਕੇ ਮੈਨੂੰ ਇੱਕ ਹੋਰ ਸਿਰ ਦੀ ਲੋੜ ਹੈ।
ਸੁਣ ਪਿਖ ਸਰਬ ਰਹੇ ਬਿਸਮਾਈ, ਬੈਠੇ ਤੂਸ਼ਣ ਗਰੀਵ ਨਿਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੁਬਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰ ਦੀ ਮੰਗ ਕੀਤੀ, ਉਸ ਵੇਲੇ ਸਾਰੇ ਦੇ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਨੇ, ਬੈਠੇ ਨੇ ਚੁੱਪ ਨੂੰ ਧਾਰਨ ਕਰਕੇ। ਸਾਰਿਆਂ ਨੇ ਆਪਣੀਆਂ ਧੌਣਾਂ ਨੂੰ ਚੁਕਾਇਆ ਹੋਇਆ, ਕੋਈ ਡਰਦਾ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਵੇਖ ਵੀ ਨਹੀਂ ਰਿਹਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਦੂਜੇ ਸਿਰ ਦੀ ਮੰਗ ਕੀਤੀ।
ਭਰੀ ਖੂਨ ਦੀ ਹੱਥ ਤਲਵਾਰ ਨੰਗੀ, ਦੂਜੀ ਵਾਰ ਫਿਰ ਓ ਪੁਕਾਰ ਦੇਨੇ। ਸਿਰ ਦੇਣ ਨੂੰ ਹੈ ਤਿਆਰ ਕੋਈ, ਸਾਨੂੰ ਲੋੜ ਡਾਢੀਏ ਉਚਾਰਦੇ ਨੇ। ਗੁਰੂ ਘਰ ਦਾ ਕੋਈ ਪ੍ਰੇਮ ਵਾਲਾ ਅਗਾਂਹ ਨਿੱਤਰੇ ਇਉਂ ਲਲਕਾਰਦੇ ਨੇ। ਕੌਤਕ ਵੇਖ ਅਚਰਜ ਕਰਤਾਰ ਸਿੰਘਾ, ਸੋਚਾਂ ਕਰਦੇ ਲੋਕ ਵਿਚਾਰਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ, ਨਿੱਤਰੇ ਕੋਈ ਗੁਰੂ ਦਾ ਪਿਆਰਾ ਸਿੱਖ ਜਿਹੜਾ ਕਿ ਆਪਣਾ ਸਿਰ ਮੈਨੂੰ ਦੇਵੇ। ਉਸ ਵੇਲੇ ਸਾਰੇ ਦੇ ਸਾਰੇ ਬੜੇ ਹੈਰਾਨ ਨੇ, ਸਾਰਿਆਂ ਨੇ ਆਪਣੀਆਂ ਧੌਣਾਂ ਨੂੰ ਚੁਕਾਇਆ ਹੋਇਆ, ਕੋਈ ਉਤਾਂਹ ਨਹੀਂ ਦੇਖਦਾ।
ਪੂਰਬ ਤੋ ਸੰਭ੍ਰਮ ਕੁਛ ਆਹੇ, ਅਬ ਤੋ ਨਿਸ਼ਚੈ ਪਤਨੋ ਲਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿਚ ਪਹਿਲਾਂ ਤੇ ਥੋੜਾ ਸ਼ੱਕ ਹੀ ਸੀ, ਪਰ ਇਸ ਵੇਲੇ ਕੋਈ ਸੰਭਰਮ ਨਹੀਂ ਹੈ, ਭਾਵ ਕੇ ਕੋਈ ਸ਼ੰਕਾ ਨਹੀਂ ਹੈ। ਅਬ ਤੋ ਨਿਸ਼ਚੈ ਪਤਨੋ ਲਹੇ, ਭਾਵ ਕੇ ਹੁਣ ਤੇ ਨਿਸ਼ਚਿਤ ਰੂਪ ਦੇ ਵਿਚ ਜਿਹੜਾ ਖੜਾ ਹੋਵੇਗਾ ਉਹਦਾ ਸਿਰ ਕੱਟਿਆ ਜਾਵੇਗਾ। ਕਿਉਂਕਿ ਦਇਆ ਰਾਮ ਜਦੋਂ ਪਹਿਲਾਂ ਗਿਆ, ਹੋ ਸਕਦਾ ਸੀ ਕਿ ਸਾਰਿਆਂ ਦੇ ਮਨ ਦੇ ਵਿਚ ਇਸ ਤਰ੍ਹਾਂ ਦਾ ਵਿਚਾਰ ਆਇਆ ਹੋਵੇ ਕਿ ਸਤਿਗੁਰੂ ਜੀ ਕੋਈ ਕੌਤਕ ਕਰ ਰਹੇ ਨੇ, ਕੋਈ ਲੀਲਾ ਕਰ ਰਹੇ ਨੇ। ਜਦੋਂ ਕੋਈ ਸਤਿਗੁਰਾਂ ਦੇ ਲਾਗੇ ਜਾਵੇਗਾ ਤੇ ਜਾਣ ਬੁੱਝ ਕੇ ਸਤਿਗੁਰੂ ਜੀ ਮਜ਼ਾਕ ਕਰ ਰਹੇ ਨੇ, ਸਿਰ ਨਹੀਂ ਵੱਢਣਗੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਵੇਲੇ ਉਹ ਜਿਹੜਾ ਭਰਮ ਹੈ ਉਹ ਵੀ ਟੁੱਟ ਗਿਆ, ਕਿਉਂਕਿ ਹੁਣ ਸਾਰਿਆਂ ਦੇ ਸਾਹਮਣੇ ਦਇਆ ਰਾਮ ਦੇ ਸਿਰ ਨੂੰ ਵੱਢ ਦਿੱਤਾ ਹੈ। ਇਸ ਕਰਕੇ ਹੁਣ ਜਿਹੜੀ ਹਿੰਮਤ ਕਰਨੀ ਹੈ ਨਾ, ਉਹ ਬਹੁਤ ਹੀ ਜ਼ਿਆਦਾ ਔਖੀ ਹੈ, ਕਿਉਂਕਿ ਨਿਸ਼ਚਿਤ ਰੂਪ ਦੇ ਵਿਚ ਇਹ ਗੱਲ ਤੈਅ ਹੋ ਗਈ ਹੈ ਕਿ ਜੇ ਸਤਿਗੁਰਾਂ ਨੇ ਦੂਜਾ ਸਿਰ ਮੰਗਿਆ ਤੇ ਉਹ ਸਿਰ ਹੀ ਮੰਗਿਆ, ਉਹ ਕੋਈ ਮਜ਼ਾਕ ਨਹੀਂ ਹੈ, ਉਹ ਕੋਈ ਮਖੌਲ ਨਹੀਂ ਹੈ। ਜਿਹੜਾ ਵੀ ਦੂਸਰੇ ਨੰਬਰ ਦੇ ਉੱਤੇ ਉੱਠੇਗਾ ਉਹਦਾ ਵੀ ਸਿਰ ਦਇਆ ਰਾਮ ਦੇ ਵਾਂਗ ਵੱਢਿਆ ਹੀ ਜਾਏਗਾ।
ਕਿਤਕ ਬੇਰ ਪੁਣ ਕੈ ਜਗਦੀਸ਼ਾ, ਕੋ ਪਿਆਰੋ ਸਿੱਖ ਦੇਵੈ ਸੀਸਾ।
ਦੁਬਾਰਾ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਨ ਨੂੰ ਦੁਹਰਾਇਆ। ਸਤਿਗੁਰੂ ਜੀ ਕਹਿੰਦੇ ਨੇ, ਕੋ ਪਿਆਰੋ ਸਿੱਖ ਦੇਵੈ ਸੀਸਾ, ਕਿਹੜਾ ਤੁਹਾਡੇ ਸਾਰਿਆਂ ਦੇ ਵਿੱਚੋਂ ਮੇਰਾ ਪਿਆਰਾ ਸਿੱਖ ਹੈ ਜਿਹੜਾ ਕਿ ਮੇਰੇ ਵਾਸਤੇ ਆਪਣਾ ਸਿਰ ਦੇਵੇਗਾ।
ਜਬ ਹੂੰ ਤੀ ਜੋ ਬਚਨ ਉਚਾਰਾ, ਧਰਮ ਚੰਦ ਤਬ ਹਿਰਦੈ।
ਇਸੇ ਤਰ੍ਹਾਂ ਲਗਾਤਾਰ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੀਜੀ ਵਾਰੀ ਤੇਨੇ ਧਰਮ ਚੰਦ ਤਬ ਹਿਰਦੈ ਵਿਚਾਰਾ, ਧਰਮ ਚੰਦ ਨੇ ਆਪਣੇ ਵਿਚ ਵਿਚਾਰ ਕੀਤੀ।
ਜਾਤ ਜਾਟ ਹਸਤਨਾਪੁਰ ਵਾਸੀ, ਮਨ ਸੋ ਕਹਿ ਕਿਉ ਭਾ ਪ੍ਰਣ ਨਾਸ਼ੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਸਤਨਾਪੁਰ ਨਗਰੀ ਦਾ ਰਹਿਣ ਵਾਲਾ ਸੀ, ਜਾਤ ਦਾ ਜੱਟ ਸੀ, ਨਾਮ ਸੀ ਧਰਮ ਚੰਦ।
ਮਨ ਸੋ ਕਹਿ ਕਿਉ ਭਾ ਪ੍ਰਣ ਨਾਸੀ, ਆਪਣੇ ਮਨ ਨੂੰ ਕਹਿੰਦਾ ਹੈ ਆਪਣੇ ਕੀਤੇ ਹੋਏ ਪ੍ਰਣ ਨੂੰ ਕਿਉ ਤੋੜਿਆ।
ਗੁਰ ਤਾਈ ਕਰ ਤਥਾ ਜਿਮ ਜਥਾ ਸੁਹਾਈ।
ਆਪਣੇ ਮਨ ਦੇ ਨਾਲ ਸਲਾਹ ਕਰਦਾ ਹੈ ਕਿ ਮਨਾ, ਸਾਰੇ ਦਾ ਸਾਰਾ ਤੇਰਾ ਜਿਹੜਾ ਸਰੀਰ ਹੈ ਇਹ ਗੁਰੂ ਨੇ ਤੈਨੂੰ ਦਿੱਤਾ ਹੋਇਆ, ਤੇ ਜੇਕਰ ਗੁਰੂ ਜੀ ਤੇਰੇ ਸਿਰ ਦੀ ਮੰਗ ਕਰਦੇ ਨੇ, ਤੇਰਾ ਸਿਰ ਵੱਢਣਾ ਚਾਹੁੰਦੇ ਨੇ, ਤੇ ਫੇਰ ਤੈਨੂੰ ਇਸ ਗੱਲ ਦੇ ਵਿਚ ਚਿੰਤਾ ਕਿਉ ਹੁੰਦੀ ਹੈ? ਭਾਵ ਕੇ ਸਤਿਗੁਰਾਂ ਦਾ ਜਿਵੇਂ ਜੀ ਕਰਦਾ ਉਵੇਂ ਕਰਨ ਤੇਰੇ ਸਿਰ ਦੇ ਨਾਲ, ਕਿਉਂਕਿ ਸਿਰ ਤੇਰਾ ਨਹੀਂ ਹੈ, ਇਹ ਸਾਰੇ ਦਾ ਸਾਰਾ ਸਰੀਰ ਹੀ ਤੇਰਾ ਨਹੀਂ ਹੈ, ਤੇ ਤੂੰ ਫਿਰ ਇਸ ਗੱਲ ਦੇ ਵਿਚ ਸ਼ੰਕਾ ਨੂੰ ਕਿਉਂ ਧਾਰਨ ਕਰਦਾ? ਕਿਉਂਕਿ ਅਸੀਂ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸਾਰੇ ਸਰੀਰ ਸਮਰਪਣ ਕੀਤੇ ਹੋਏ ਨੇ। ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਪਣੇ ਸਿਰ ਨੂੰ ਝੁਕਾ ਦਿੰਦੇ ਹਾਂ, ਤੇ ਕਹਿਣ ਤੋਂ ਭਾਵ ਮਤਲਬ ਇਸ ਦਾ ਇਹ ਹੁੰਦਾ ਹੈ ਕਿ ਅਸੀਂ ਆਪਣਾ ਸਿਰ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿਚ ਸਮਰਪਣ ਕਰਦੇ ਹਾਂ। ਹੁਣ ਮਨ ਦੇ ਨਾਲ ਸਲਾਹ ਕੀਤੀ ਹੈ ਧਰਮ ਚੰਦ ਨੇ, ਮੇਰਾ ਸਾਰੇ ਦਾ ਸਾਰਾ ਸਰੀਰ ਸਤਿਗੁਰਾਂ ਦਾ ਬਖਸ਼ਿਆ ਹੋਇਆ, ਇਸ ਕਰਕੇ ਮੇਰੇ ਸਰੀਰ ਨੂੰ ਭਾਵੇਂ ਵੱਢਣ ਭਾਵੇਂ ਟੁੱਕਣ, ਇਹਦੇ ਨਾਲ ਮੈਨੂੰ ਕੀ ਹੈ? ਇਸ ਕਰਕੇ ਮੈਨੂੰ ਚਾਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਾਂ ਕਿ ਸੱਚੇ ਪਾਤਸ਼ਾਹ ਮੇਰਾ ਸਿਰ ਹਾਜ਼ਰ ਹੈ, ਕਿਰਪਾ ਕਰਕੇ ਵੱਢ ਲਓ।
ਗੁਰ ਕਰ ਤਬ ਮੈਂ ਕਿਉ ਕਰ ਸ਼ੰਕਾ, ਬੈਠ ਰਹੋ ਮਨ ਮਾਣ ਅਤੰਕਾ।
ਮਨ ਦੇ ਵਿਚ ਵਿਚਾਰਾਂ ਕਰਦਾ ਕਿ ਮੈਂ ਤੇ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਇੰਨਾ ਚਿਰ ਡਰਦਾ ਮਾਰਾ ਹੀ ਬੈਠਿਆ ਰਿਹਾ ਹਾਂ, ਮੈਨੂੰ ਡਰਨਾ ਨਹੀਂ ਸੀ ਚਾਹੀਦਾ।
ਗੁਰ ਕਰਤਬ ਮੈਂ ਕਿਉਂ ਕਰ ਸ਼ੰਕਾ, ਭਾਵ ਕੇ ਗੁਰੂ ਦੇ ਕੌਤਕਾਂ ਦੇ ਵਿੱਚ ਉਹਨਾਂ ਦੇ ਕਰਤੱਬਾਂ ਦੇ ਵਿੱਚ ਮੈਨੂੰ ਕਿਸੇ ਪ੍ਰਕਾਰ ਦੀ ਸ਼ੰਕਾ ਧਾਰਨ ਕਰਨੀ ਹੀ ਨਹੀਂ ਸੀ ਚਾਹੀਦੀ। ਇਮ ਵਿਚਾਰ ਤਤ ਸ਼ਨ ਹੈ ਠਾਂਡੋ, ਸੰਗਤ ਪਿਖੈ ਤੀਰ ਧਰ ਗਾਡੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਛੇਤੀ ਦੇ ਨਾਲ ਧਰਮਚੰਦ ਉੱਠ ਕੇ ਖਲੋ ਗਿਆ। ਸੰਗਤ ਪਿਖੈ ਧੀਰ ਧਰ ਗਾਡੋ, ਤੇ ਸੰਗਤ ਸਾਰੀ ਦੀ ਸਾਰੀ ਧਰਮਚੰਦ ਦੇ ਵੱਲ ਦੇਖ ਰਹੀ ਹੈ ਬੜੇ ਗਾੜੇ ਹਿਰਦੇ ਦੇ ਵਿੱਚ ਧੀਰਜ ਨੂੰ ਧਾਰਨ ਕਰਕੇ, ਕਿਉਂਕਿ ਸਾਰਿਆਂ ਨੇ ਜਾਣ ਲਿਆ ਕਿ ਜਿਹੜਾ ਦੂਜੀ ਵਾਰੀ ਖੜੇ ਹੋਵੇਗਾ ਨਿਸ਼ਚਿਤ ਰੂਪ ਦੇ ਵਿੱਚ ਉਹਦਾ ਸਿਰ ਵੱਢਿਆ ਜਾਵੇਗਾ। ਤੇ ਜਦੋਂ ਧਰਮਚੰਦ ਨੇ ਹੌਸਲੇ ਨੂੰ ਧਾਰਨ ਕੀਤਾ, ਜਦੋਂ ਉੱਠ ਕੇ ਖੜਾ ਹੋਇਆ ਤੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਬੜਾ ਅਚੰਭਾ ਮੰਨਿਆ ਕਿ ਕਿਸ ਤਰ੍ਹਾਂ ਦਾ ਆਦਮੀ ਹੈ ਜਿਹਨੂੰ ਪਤਾ ਹੈ ਕਿ ਮੌਤ ਆਉਣੀ ਹੈ, ਫਿਰ ਵੀ ਉੱਠ ਕੇ ਖਲੋ ਗਿਆ। ਕਾਹੇ ਉਹ ਨਿਸ਼ੰਗ ਜੋਰ ਜੁਗ ਕਰ ਕੋ ਲਿਓ ਸਤਿਗੁਰ ਜੀ ਮੇਰੇ ਸਿਰ ਕੋ। ਬੜਾ ਨਿਡਰ ਹੋ ਕੇ ਧਰਮਚੰਦ ਨੇ ਦੋਵੇਂ ਹੱਥ ਜੋੜੇ ਨੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿੰਦਾ ਲਿਓ ਸਤਿਗੁਰ ਜੀ ਮੇਰੇ ਸਿਰ ਕੋ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਸਿਰ ਨੂੰ ਪ੍ਰਵਾਨ ਕਰੋ। ਉਸ ਵੇਲੇ ਧਰਮਚੰਦ ਨੇ ਇਸ ਤਰੀਕੇ ਦੇ ਨਾਲ ਅਰਜ ਕੀਤੀ। ਜਿਹੜੇ ਧੰਦੇ ਦੀ ਸਿੱਖੀ ਦੇ ਸਿੱਖ ਹੈ ਸਨ, ਮੂੰਹਾਂ ਵੱਲ ਤੱਕਣ ਫਿਰ ਫਿਰ ਲੱਗੇ, ਕਈ ਹੋ ਖਿਸਕੂ ਵਿੱਚੋਂ ਚੱਲ ਪਏ, ਦਸਤ ਉਹਨਾਂ ਤਾਈ ਦਿਲ ਕਿਰ ਲੱਗੇ। ਭਾਈ ਧਰਮਾ ਜਾ ਕੇ ਖੜਾ ਅੱਗੇ, ਕਾਲੀ ਪਈ ਮਤਾਂ ਕੁਝ ਚਿਰ ਲੱਗੇ, ਝੱਟ ਪੱਟ ਜਾ ਕਹੇ ਕਰਤਾਰ ਸਿੰਘਾ ਦੂਜਾ। ਸਤਿਗੁਰਾਂ ਨੂੰ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਪਹਿਲਾ ਲੇਖੇ ਲੱਗਿਆ ਦਇਆ ਰਾਮ ਦਾ, ਤੇ ਸੱਚੇ ਪਾਤਸ਼ਾਹ ਮੈਂ ਚਾਹੁੰਦਾ ਹਾਂ ਕਿ ਦੂਸਰੇ ਨੰਬਰ ਦੇ ਉੱਤੇ ਤੁਹਾਡੇ ਵਾਸਤੇ ਮੇਰਾ ਸਿਰ ਲੱਗੇ। ਦੇਖ ਸੇਖ ਪ੍ਰਿਆ ਉਠੇ ਪ੍ਰਿਯੰਕਾ, ਗਹਿ ਭੁਜ ਲੈ ਸੰਕਾ। ਸਿੰਘਾਸਣ ਤੋਂ ਉੱਠੇ ਨੇ, ਗਹਿ ਭੁਜ ਲੈ ਗਏ ਤਹਾਂ ਨਿਸੰਕਾ, ਭਾਵ ਕੇ ਬਾਂਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਵੀ ਥੜੇ ਦੇ ਉੱਤੇ ਲੈ ਗਏ, ਸਟੇਜ ਦੇ ਉੱਤੇ ਲੈ ਗਏ। ਖੜਗ ਸਿੱਖ ਪਰ ਤਬੈ ਚਲਾਇਓ, ਉਸੇ ਵੇਲੇ ਫੇਰ ਜਿਨੇ ਧਰਮਚੰਦ ਦੀ ਧੌਣ ਦੇ ਉੱਤੇ ਤਲਵਾਰ ਦਾ ਪ੍ਰਹਾਰ ਕੀਤਾ। ਸਵਣ ਤਕਿਓ ਸਿੱਖ ਕੋ ਗੇਰਾ, ਸ਼ਰਵਣ ਤਬਹਿਓ ਬਹੁਤ ਇਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਸੱਚੇ ਪਾਤਸ਼ਾਹ ਜੀ ਨੇ ਕੱਢ ਦਿੱਤਾ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਜਿਹੜਾ ਲਹੂ ਸੀ, ਬਹੁਤਾ ਸਾਰਾ ਜਿਹੜਾ ਖੂਨ ਸੀ, ਉਹ ਸਾਰੇ ਸਥੰਡਲ ਦੇ ਉੱਤੇ ਸਾਰੇ ਥੜੇ ਦੇ ਉੱਤੇ ਪਸਰ ਗਿਆ। ਹੁਣ ਦੋ ਸਿਰ ਵੱਡੇ ਹੋਏ ਉੱਥੇ ਡਿੱਗੇ ਪਏ ਨੇ, ਦੋ ਧੜ ਸਟੇਜ ਦੇ ਉੱਤੇ ਡਿੱਗੇ ਪਏ ਨੇ, ਖੂਨ ਆਸੇ ਪਾਸੇ ਡਿੱਗੇ ਦੇ ਨਾਲ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਸਿੱਖ ਦੇ ਸਿਰ ਨੂੰ ਵੀ ਕੱਟ ਦਿੱਤਾ। ਉਹ ਸ਼ੇਰ ਵਾਲਾ ਚੱਟ ਫੇਰ ਕਰਕੇ ਫੜ ਉਹਨੂੰ ਵੀ ਉੱਥੇ ਲੈ, ਇਹ ਵੇਖ ਕੇ ਕਾਰਾਂ ਦੇ ਦਿਲ ਦਹਿਲੇ, ਜਿਹੜੇ ਸਿਦਕ ਵਾਲੇ ਬੈਠੇ ਰਹੇ ਉਵੇਂ। ਕੱਚੇ ਪਿੱਲੇ ਤਾਂ ਉੱਠ ਕੇ ਖਿਸਕ ਚੱਲੇ, ਆਪੋ ਆਪਣੇ ਰਾਹਾਂ ਨੂੰ ਪਏ ਉਵੇਂ। ਡਾਂਡੀ ਲਾ ਕਸੌਟੀ ਕਰਤਾਰ ਸਿੰਘਾ, ਸੱਚੇ ਸਿੱਖ ਗੁਰਾਂ ਪਰਖ ਲੈ ਉਵੇਂ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਰਮਚੰਦ ਦੇ ਸਿਰ ਨੂੰ ਵੀ ਵੱਢ ਕੇ ਸੁੱਟ ਦਿੱਤਾ। ਸਜ ਸ਼੍ਰੋਣਤ ਜੁਤ ਅਸ ਕਰ ਲੀਨੋ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਉਹੀ ਖੂਨ ਦੀ ਭਰੀ ਹੋਈ ਤਲਵਾਰ ਫੜੀ ਹੈ, ਤੇਰ ਆਪਣੇ ਆਸਣ ਦੇ ਉੱਤੇ ਬੈਠ ਗਏ। ਦੇਖਤ ਯੁਗਰ ਤੇਜ ਅਵਰੇਖਾ, ਸਭ ਕੇ ਅਚਰਜ ਹੋਤ ਵਸ਼ੇਖਾ। ਭਾਵ ਕੇ ਉਸ ਵੇਲੇ ਦੇਖਣ ਵਾਲਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਗਰ ਤੇਜ ਨੂੰ ਦੇਖਿਆ ਹੈ। ਸਭ ਕੇ ਅਚਰਜ ਹੋਤ ਵਿਸ਼ੇਖਾ, ਸਾਰਿਆਂ ਦੇ ਮਨ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਬੜੀ ਹੈਰਾਨੀ ਹੈ, ਬੜਾ ਅਚਰਜ ਹੈ।
ਫਿਰ ਗਈ ਕਾਚਣ ਮੁਖ ਜ਼ਰਦਾਈ, ਉੱਠਿਓ ਚਹਿਤ ਨਹੀਂ ਗਮਨਿਓ ਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਕੱਚਿਆਂ ਪਿੱਲਿਆਂ ਦੇ ਮੁਖ ਦੇ ਉੱਤੇ ਵੀ ਲੱਤਣ ਛਾ ਗਈ ਹੈ, ਮੂੰਹ ਪੀਲੇ ਹੋ ਗਏ ਨੇ। ਉੱਠਿਓ ਚਹਿਤ ਨਹੀਂ ਗਮਨਿਓ ਜਾਈ, ਉੱਠਣਾ ਤੇ ਚਾਹੁੰਦੇ ਨੇ ਪਰ ਉੱਠਿਆ ਨਹੀਂ ਜਾ ਸਕਦਾ।
ਸਣੇ ਸਣੇ ਬੋਲਤ ਨਿਜ ਮਾਹੀ, ਦਰਸ ਕਾਲ ਕਾਏ ਫਲ ਤਾਹੀ।
ਹੌਲੀ ਹੌਲੀ ਇੱਕ ਦੂਜੇ ਦੇ ਨਾਲ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ।
ਦਰਸ ਕਾਲ ਕਾ ਇਹ ਫਲ ਤਾਹੀ,
ਭਾਵ ਕੇ ਕਾਲੀ ਦੇਵੀ ਦੇ ਦਰਸ਼ਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਫਲ ਲੱਗਾ ਹੈ ਕਿ ਇਨ੍ਹਾਂ ਦੀ ਮੱਤ ਪਾਉ ਗਈ ਹੈ, ਇਹ ਸਿੱਖਾਂ ਦੇ ਸਿਰਾਂ ਨੂੰ ਵੱਢੀ ਜਾਂਦੇ ਨੇ।
ਉਗਰ ਦੇਵਤਾ ਸਹਿਓ ਨ ਜਾਈ, ਉਲਟ ਪਰੀ ਮਤ ਅਪਰ ਬਣਾਈ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਉਗਰ ਸੁਭਾਅ ਵਾਲਾ ਜਿਹੜਾ ਕੋਈ ਦੇਵਤਾ ਹੁੰਦਾ ਹੈ ਜਾਂ ਕੋਈ ਦੇਵੀ ਹੁੰਦੀ ਹੈ, ਉਹਦਾ ਦਰਸ਼ਨ ਸਹਾਰਨ ਆਮ ਮਨੁੱਖ ਕਰ ਨਹੀਂ ਸਕਦਾ।
ਉਲਟ ਪਰੀ ਮਤ ਅਪਰ ਬਣਾਈ,
ਇਹ ਜਿਹੜਾ ਦੇਵੀ ਦਾ ਕੀਤਾ ਹੋਇਆ ਦਰਸ਼ਨ ਹੈ, ਇਹ ਵੀ ਸਤਿਗੁਰਾਂ ਨੂੰ ਉਲਟਾ ਪੈ ਗਿਆ, ਇਹਨਾਂ ਦੀ ਮਤ ਪਾਉ ਗਈ ਹੈ, ਤਾਂ ਹੀ ਇਹ ਸਿੱਖਾਂ ਦੇ ਸਿਰਾਂ ਨੂੰ ਵੱਢ ਰਹੇ ਨੇ।
ਤਿਸ ਦਿਨ ਤੇ ਪਏ ਕਰੂਰ ਕਨੇਰੇ, ਬੜ ਮਸੰਦ ਮਾਰਿਓ ਬਿਨ ਬੇਰੇ।
ਜਿਹੜੇ ਕੱਚੀ ਮਤ ਦੇ ਧਾਰਨੀ ਲੋਕ ਨੇ, ਉਹ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜਦੋਂ ਦਾ ਦੇਵੀ ਦਾ ਦਰਸ਼ਨ ਕਰਕੇ ਆਏ ਨੇ, ਉਦੋਂ ਤੋਂ ਲੈ ਕੇ ਇਹਨਾਂ ਦਾ ਸੁਭਾਅ ਬਹੁਤ ਜ਼ਿਆਦਾ ਜ਼ੁਲਮੀ ਹੋ ਗਿਆ।
ਬੜ ਮਸੰਦ ਮਾਰਿਓ ਬਿਨ ਬੇਰੇ,
ਥੋੜੇ ਦਿਨਾਂ ਦੀ ਗੱਲ ਹੈ ਕਿ ਵੱਡੇ ਮਸੰਦ ਚੇਤੋ ਨੂੰ ਇਹਨਾਂ ਨੇ ਕਿੰਨੀ ਜ਼ਾਲਮਤਾਈ ਦੇ ਨਾਲ ਤੇ ਨਿਰਦੈਤਾ ਦੇ ਨਾਲ ਮਰਵਾ ਦਿੱਤਾ।
ਆਵ ਸਿੱਖਣ ਸਿਰ ਕਾਟ ਗਿਰਾਏ, ਤੇਜ ਯੋਗਰ ਮੁਖ ਪਿਖਿਓ ਨਾ ਜਾਏ।
ਪਹਿਲਾਂ ਮਸੰਦ ਨੂੰ ਮਰਵਾ ਦਿੱਤਾ ਤੇ ਹੁਣ ਸਿੱਖਾਂ ਦੇ ਸਿਰਾਂ ਨੂੰ ਵੱਢ ਵੱਢ ਕੇ ਸੁੱਟੀ ਜਾ ਰਹੇ ਨੇ।
ਇਹਨਾਂ ਦਾ ਤੇਜ ਬੜਾ ਤਿੱਖਾ ਹੈ, ਬੜਾ ਉਗਰ ਹੈ,
ਭਾਵ ਕਿ ਇਹਨਾਂ ਦੇ ਵੱਲ ਤੇ ਦੇਖਿਆ ਨਹੀਂ ਜਾਂਦਾ। ਇੰਨੀ ਜ਼ਾਲਮ ਦਸ਼ਾ ਦੇ ਵਿੱਚ ਇਹ ਭਰ ਚੁੱਕੇ ਨੇ। ਇਸ ਤਰ੍ਹਾਂ ਸਾਰੇ ਜਿਹੜੇ ਕੱਚੇ ਪਿੱਲੇ ਨੇ, ਉਹ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ।
ਲੋਕ ਅੱਗੇ ਹੀ ਵਿੱਚ ਵਿਚਾਰਾਂ ਦੇ ਸਨ, ਨਵੀਂ ਖੇਲ ਕੀ ਗੁਰਾਂ ਰਚਾਈ ਹੈ ਜੀ। ਚੰਗਾ ਹਵਨ ਕੀਤਾ ਅਸਰ ਪਿਆ ਉਲਟਾ, ਪੁੱਠੀ ਪੈ ਗਈ ਮਹਾਮਾਈ ਹੈ ਜੀ। ਗੁਰਾਂ ਪਹਿਲਿਆਂ ਨੇ ਹੀਲੇ ਬਹੁਤ ਕਰਕੇ, ਸਿੱਖੀ ਦੇਸ ਪਰਦੇਸ ਵਧਾਈ ਹੈ ਜੀ। ਪੁੱਤਾਂ ਵਾਂਗ ਪਿਆਰ ਸੀ ਨਾਲ ਸਿੱਖਾਂ, ਗੁਰ ਰਹੇ ਕਰਦੇ ਰੀਤ ਆਈ ਹੈ ਜੀ। ਇਹ ਤਾਂ ਆਪਣੀ ਹੱਥੀ ਮੁਕਾਣ ਲੱਗੇ, ਭਾਵੀ ਇਹ ਕੀ ਇਹਨਾਂ ਨੂੰ ਪਾਈ ਹੈ ਜੀ। ਜੰਗ ਵਿੱਚ ਮਰਦੇ ਸਿੱਖ ਕੰਮ ਆਉਂਦੇ, ਇਹ ਨਿਕੰਮੀ ਹੀ ਮੌਤ ਬੁਲਾਈ ਹੈ ਜੀ। ਲੋਕ ਖਿਸਕਦੇ ਜਾਣ ਤੇ ਕਰਨ ਗੱਲਾਂ, ਚੰਗੀ ਕਰਨ ਲੱਗੇ ਇਹ ਸਫਾਈ ਹੈ ਜੀ। ਇੱਕ ਦੂਸਰੇ ਦੇ ਪਿੱਛੇ ਉੱਠ ਟੁਰੇ, ਸਹਿ ਹਜ਼ਾਰਾਂ ਦਲੀਲ ਉਲਟਾਈ ਹੈ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਲੋਕਾਂ ਨੇ ਖਿਸਕਣਾ ਸ਼ੁਰੂ ਕਰ ਦਿੱਤਾ ਹੈ ਤੇ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਮਹਾਮਾਈ ਦਾ ਦਰਸ਼ਨ ਪੁੱਠਾ ਪੈ ਗਿਆ, ਇਹ ਤੇ ਸਾਰਿਆਂ ਸਿੱਖਾਂ ਨੂੰ ਮਾਰ ਕੇ ਮੁਕਾ ਦੇਣਗੇ।
ਸਾਵਣ ਸੁਣਤ ਪੁਣ ਗੁਰੂ ਉਚਾਰਾ, ਅਪਰ ਦਿਓ ਸਿਰ ਕੋ ਸਿੱਖ ਪਿਆਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਆਪਣੇ ਸਿੰਘਾਸਣ ਤੋਂ ਉੱਠ ਕੇ ਖੜੇ ਹੋ ਗਏ ਨੇ ਤੇ ਸਤਿਗੁਰਾਂ ਨੇ ਸਾਰਿਆਂ ਨੂੰ ਸੁਣਾ ਕੇ ਉੱਚੀ ਆਵਾਜ਼ ਦੇ ਨਾਲ ਫੇਰ ਆਖਿਆ,
ਅਪਰ ਦਿਓ ਸਿਰ ਕੋ ਸਿੱਖ ਪਿਆਰਾ, ਭਾਵ ਕੇ ਮੈਨੂੰ ਕਿਸੇ ਹੋਰ ਸਿੱਖ ਦੇ ਸਿਰ ਦੀ ਲੋੜ ਹੈ, ਇਸ ਕਰਕੇ ਉੱਠੋ ਕੋਈ ਗੁਰੂ ਦਾ ਪਿਆਰਾ ਸਿੱਖ ਜਿਹੜਾ ਕਿ ਮੇਰੇ ਵਾਸਤੇ ਆਪਣੇ ਸਿਰ ਦਾ ਬਲੀਦਾਨ ਦੇਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ।
ਉਸੇ ਤਰ੍ਹਾਂ ਖੂਨ ਤਲਵਾਰ ਭਿੱਜੀ, ਫਿਰ ਲੈ ਸਤਿਗੁਰੂ ਜੀ ਜ਼ਹਿਰ ਆਏ। ਉਹ ਤੀਸਰੀ ਵਾਰ ਆਵਾਜ਼ ਹੋਇਆ, ਸਿਰ ਦੇ ਕੋਈ ਹੇਠ ਤਲਵਾਰ ਆਏ। ਚਿਹਰੇ ਉਹਨਾਂ ਦੇ ਸੁਣ ਕੇ ਖੁਸ਼ਕ ਹੋਏ, ਜਿਹੜੇ ਮੇਲੇ ਤੇ ਸੀ ਨਰ ਨਾਰ ਆਏ। ਉਹ ਬੇਸਿਦਕੇ ਹੋ ਪਛਤਾਉਣ ਲੱਗੇ, ਅਸੀਂ ਛੱਡ ਕਾਨੂ ਘਰ ਬਾਰ ਆਏ। ਇੱਥੇ ਗੁਰੂ ਤਾਂ ਸਿੱਖ ਮੁਕਾਉਣ ਲੱਗਾ, ਸਿਰ ਮੰਗੀ ਜਾਂਦਾ ਬਾਰ ਬਾਰ ਆਏ। ਜਿਹੜੇ ਸਿਦਕ ਵਾਲੇ ਪ੍ਰੇਮੀ ਸਿੱਖ ਸੀਗੇ, ਦੂਰਾਂ ਦੂਰਾਂ ਤੋਂ ਕਈ ਹਜ਼ਾਰ ਆਏ। ਤਨ ਮਨ ਸਤਿਗੁਰਾਂ ਦਾ ਸਮਝਦੇ ਸਨ, ਉਹ ਤਾਂ ਪ੍ਰੇਮ ਦੇ ਵਿੱਚ ਉਲਾਰ ਆਏ। ਇਸ ਵਣਜ ਤੋਂ ਵੱਧ ਕਰਤਾਰ ਸਿੰਘਾ ਅਸਾਂ ਖੱਟਣਾ ਕੀ ਸੰਸਾਰ ਆਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰੇ ਬੜੇ ਡਰ ਗਏ ਨੇ, ਜਿਹੜੇ ਕਿ ਸਿਰਫ ਮੇਲਾ ਵੇਖਣ ਦੇ ਵਾਸਤੇ ਹੀ ਆਏ ਹੋਏ ਸਨ, ਪਰ ਇਨ੍ਹਾਂ ਸਿੱਖਾਂ ਦੇ ਵਿੱਚ ਉਹ ਗੁਰੂ ਦੇ ਪਿਆਰੇ ਸਿੱਖ ਵੀ ਸਨ, ਜਿਹੜੇ ਕਿ ਸਮਝਦੇ ਸਨ ਕਿ ਇਸ ਵਣਜ ਤੋਂ ਵੱਧ ਵਣਜ ਵਾਲਾ ਹੋਰ ਕੋਈ ਸੌਦਾ ਹੀ ਨਹੀਂ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਫੇਰ ਇੱਕ ਸਿਰ ਦੀ ਮੰਗ ਕੀਤੀ।
ਕੇਤਕ ਹੁਤੇ ਦੂਰ ਸੁਣ ਤਾਏ, ਸ੍ਰੀ ਗੁਜਰੀ ਟਿਗ ਜਾਏ ਸੁਣਾਏ।
ਜਿਹੜੇ ਥੋੜਾ ਦੂਰੀ ਦੇ ਉੱਤੇ ਬੈਠੇ ਹੋਏ ਸਨ, ਉਹ ਫਿਰ ਛੇਤੀ ਦੇ ਨਾਲ ਉੱਠ ਕੇ ਦੌੜੇ ਨੇ, ਮਾਤਾ ਗੁਜਰੀ ਜੀ ਦੇ ਕੋਲ ਪਹੁੰਚੇ ਨੇ ਤੇ ਜਾ ਕੇ ਮਾਤਾ ਗੁਜਰੀ ਜੀ ਨੂੰ ਇੰਜ ਕਹਿੰਦੇ ਨੇ,
ਗੁਰ ਕੀ ਬੁੱਧ ਵਿਪਰਜੈ ਹੋਈ, ਖੜਗ ਸੰਗ ਕਾਟੇ ਸਿੱਖ ਦੋਈ।
ਜਾ ਕੇ ਮਾਤਾ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ, ਸਤਿਗੁਰਾਂ ਦੀ ਮੱਤ ਮਾਰੀ ਗਈ ਹੈ, ਉਹਨਾਂ ਦੀ ਬੁੱਧੀ ਪੁੱਠੀ ਹੋ ਗਈ ਹੈ। ਮਾਤਾ ਜੀ ਉਹ ਤੇ ਸਿੱਖਾਂ ਦੇ ਸਿਰਾਂ ਨੂੰ ਵੱਢੀ ਜਾਂਦੇ ਨੇ।
ਪੌਣੇ ਅਪਰਨ ਕੋ ਬਾਕ ਸੁਨਾਵਤ, ਕੋ ਸਿਰ ਦੇ ਸਿੱਖ ਮੋਹ ਮਨ ਪਾਵਤ।
ਮਾਤਾ ਜੀ ਹੁਣ ਤੱਕ ਦੋ ਸਿੱਖਾਂ ਦੇ ਸਿਰਾਂ ਨੂੰ ਵੱਢ ਚੁੱਕੇ ਨੇ, ਤੇ ਫੇਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਉੱਚੀ ਆਵਾਜ਼ ਦੇ ਨਾਲ ਇਹੀ ਗੱਲ ਕੀਤੀ ਹੈ ਕਿ ਕੋਈ ਗੁਰੂ ਦਾ ਪਿਆਰਾ ਸਿੱਖ ਉੱਠੇ, ਮੈਨੂੰ ਉਹਦੇ ਸਿਰ ਦੀ ਲੋੜ ਹੈ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸਿੱਖਾਂ ਦੇ ਸਿਰਾਂ ਨੂੰ ਵੱਢੀ ਜਾ ਰਹੇ।
ਸਾਹਿਓ ਨ ਗਯੋ ਆਗ ਮਨ ਕਾਲੀ, ਕਰੂਰ ਕਰਮ ਕਰਤੇ ਅਸ ਚਾਲੀ।
ਜਾ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ, ਲੱਗਦਾ ਹੈ ਕਿ ਜਿਹੜਾ ਕਾਲੀ ਦੇਵੀ ਦਾ ਦਰਸ਼ਨ ਹੈ ਉਹਨਾਂ ਨੂੰ ਪਾਇਆ ਨਹੀਂ ਹੈ। ਭਾਵ ਕੇ ਆਗਮਨ ਜਿਹੜਾ ਕਾਲੀ ਦਾ ਹੋਇਆ ਸੀ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁਭਾਅ ਨੂੰ ਬੜਾ ਕਰੂਰ ਕਰ ਦਿੱਤਾ ਹੈ, ਬੜਾ ਜ਼ਾਲਮ ਕਰ ਦਿੱਤਾ ਹੈ, ਤਾਂ ਹੀ ਐਸੀ ਚਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੜੀ ਹੋਈ ਹੈ। ਉਸ ਵੇਲੇ ਜਿਹੜੇ ਸਿੱਖ ਸੀ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਇਸ ਤਰ੍ਹਾਂ ਆਖਿਆ,
ਆਣ ਸੰਗਤਾਂ ਦੇ ਵਿੱਚ ਪਿਆਰ ਰੌਲਾ, ਲੋਕ ਡਰਦੇ ਹਿਰਦੈ ਡੁਲਾਈ ਜਾਂਦੇ। ਕੱਚੇ ਸਿਦਕ ਵਾਲੇ ਮੌਤੋਂ ਡਰ ਖਾ ਕੇ, ਨੀਵੇਂ ਨੀਵੇਂ ਹੋ ਪੈਰ ਖਿਸਕਾਈ ਜਾਂਦੇ। ਕਈ ਵੇਖੋ ਵੇਖੀ ਵਿੱਚ ਫਸੀ ਬੈਠੇ, ਪਰ ਦਲੀਲੀ ਦਿਲ ਫਰਮਾਈ ਜਾਂਦੇ। ਕਈ ਸਿੱਖ ਮਸੰਦ ਹੋ ਰਲ ਕੱਠੇ, ਭੱਜ ਵਿੱਚ ਮੈਲਾਂ ਪਾਸ ਮਾਈ ਜਾਂਦੇ। ਚਲੋ ਮਾਤਾ ਜੀ ਗੁਰਾਂ ਨੂੰ ਤੁਸੀਂ ਮੋੜੋ, ਉਹ ਤਾਂ ਸਿੱਖਾਂ ਨੂੰ ਮਾਰ ਮੁਕਾਈ ਜਾਂਦੇ। ਅਸੀਂ ਵੇਖ ਕੇ ਆਏ ਕਰਤਾਰ ਸਿੰਘਾ, ਫੜ ਸਿੱਖਾਂ ਤਾਈ ਕਤਲਾਈ ਜਾਂਦੇ।
ਜਾ ਕੇ ਮਸੰਦਾਂ ਨੇ ਤੇ ਪ੍ਰਮੁੱਖ ਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਆਖਿਆ ਕਿ ਮਾਤਾ ਜੀ, ਸਤਿਗੁਰਾਂ ਨੂੰ ਜਾ ਕੇ ਵਰਜੋ, ਉਹਨਾਂ ਨੂੰ ਰੋਕੋ, ਉਹ ਤੇ ਸਿੱਖਾਂ ਨੂੰ ਮਾਰ ਕੇ ਮੁਕਾਈ ਜਾਂਦੇ।
ਅਪਰੀ ਉਪਾਏ ਨਹੀਂ ਬਣ ਆਵੇ, ਰੋਕ ਬਿਠਾਵੋ ਕਿਤੋਂ ਨਾ ਜਾਵੇ।
ਮਸੰਦ ਫਿਰ ਮਾਤਾ ਜੀ ਨੂੰ ਸਲਾਹ ਦਿੰਦੇ ਨੇ। ਮਸੰਦ ਕਹਿੰਦੇ ਨੇ ਕਿ ਮਾਤਾ ਜੀ, ਹੋਰ ਤੇ ਕੋਈ ਯਤਨ ਹੋ ਨਹੀਂ ਸਕਦਾ, ਹੋਰ ਤੇ ਕੋਈ ਉਪਾਅ ਹੋ ਨਹੀਂ ਸਕਦਾ, ਇੱਕੋ ਹੀ ਉਪਾਅ ਬਣਦਾ ਹੈ,
ਰੋਕ ਬਿਠਾਵੋ ਕਿਤੋਂ ਨਾ ਜਾਵੇ, ਭਾਵ ਕਿ ਇੱਕ ਕਮਰੇ ਦੇ ਵਿੱਚ ਸਤਿਗੁਰਾਂ ਨੂੰ ਫੜ ਕੇ ਬੰਦ ਕਰ ਦਈਏ ਤਾਂ ਕਿ ਕਿਤੇ ਬਾਹਰ ਉਹ ਨਾ ਨਿਕਲਣ। ਥਿਰੈ ਪੌਰ ਪਰ ਸੁਪਾਟ ਕਨੇਰੇ, ਸਿੱਖ ਕੋ ਜਾਏ ਨਹੀਂ ਅਬ ਨੇਰੇ। ਮਾਤਾ ਜੀ ਰਲ ਕੇ ਫੜ ਕੇ ਸਤਿਗੁਰਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਈਏ ਤੇ ਦਰਵਾਜੇ ਦੇ ਉੱਤੇ ਬਾਹਰ ਪਹਿਰਾ ਕਰੜਾ ਕਰਵਾ ਦਈਏ ਤਾਂ ਕਿ ਨਾ ਉਹ ਬਾਹਰ ਨਿਕਲ ਸਕਣ ਤੇ ਨਾ ਹੀ ਕੋਈ ਸਿੱਖ ਉਹਨਾਂ ਦੇ ਕੋਲ ਜਾਵੇ। ਮਾਤਾ ਜੀ ਸਿਰਫ ਇੱਕੋ ਯਤਨ ਹੈ ਉਹਨਾਂ ਨੂੰ ਰੋਕਣ ਦਾ, ਹੋਰ ਕੋਈ ਯਤਨ ਨਹੀਂ ਹੈ। ਮਿਲ ਕੇ ਸਾਰੇ ਫੜ ਕੇ ਕਮਰੇ ਦੇ ਵਿੱਚ ਬੰਦ ਕਰ ਦਈਏ। ਗੁਰ ਗਾਦੀ ਪਰ ਪੌਤਰ ਬਿਠਾਵੋ, ਸਭ ਸੰਗਤ ਕੇ ਬੀਚ ਪਜਾਵੋ। ਮਸੰਦ ਸਲਾਹ ਦਿੰਦੇ ਨੇ, ਮਾਤਾ ਜੀ ਸਤਿਗੁਰਾਂ ਨੂੰ ਬੰਦ ਕਰ ਦਈਏ ਕਮਰੇ ਦੇ ਅੰਦਰ, ਉਹਨਾਂ ਦੀ ਤੇ ਮੱਤ ਮਾਰੀ ਗਈ ਹੈ, ਉਹ ਤੇ ਪਾਗਲ ਹੋ ਗਏ ਨੇ, ਪੁੱਠੀ ਮੱਤ ਵਾਲੇ ਹੋ ਗਏ ਨੇ, ਤੇ ਮਾਤਾ ਜੀ ਤੁਸੀਂ ਇਸ ਤਰ੍ਹਾਂ ਕੰਮ ਕਰੋ ਕਿ ਗੁਰਗੱਦੀ ਦੇ ਉੱਤੇ ਪੋਤਰੇ ਨੂੰ ਬਿਠਾ ਦਿਓ, ਭਾਵ ਕਿ ਅਜੀਤ ਸਿੰਘ ਨੂੰ ਗੁਰਗੱਦੀ ਦੇ ਉੱਤੇ ਬਿਠਾ ਦਿਓ, ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਦੇਵੋ। ਸਭ ਸੰਗਤ ਕੇ ਬੀਚ ਪੁਜਾਵੋ, ਸਾਰੀ ਸੰਗਤ ਦੇ ਵਿੱਚ ਫਿਰ ਆਪਣੇ ਪੋਤਰੇ ਦੀ ਪੂਜਾ ਕਰਵਾਓ। ਸਾਰੀ ਸੰਗਤ ਨੂੰ ਕਹਿ ਦੇਵੋ ਕਿ ਅੱਜ ਤੋਂ ਬਾਅਦ ਇਹ ਅਜੀਤ ਹੀ ਗੁਰੂ ਹੈ, ਇਹਦੇ ਚਰਨਾਂ ਨੂੰ ਪੂਜਿਆ ਜਾਵੇ। ਸੁਣਤ ਮਸੰਦਣ ਤੇ ਅਸਬਾਨੀ, ਸ੍ਰੀ ਗੁਜਰੀ ਚਿਤ ਚਿੰਤਾ ਠਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਵੀ ਬੜੀ ਚਿੰਤਾ ਹੋਈ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਗੁਰੂ ਸਿਰਫ ਇਕੱਲਾ ਹੁੰਦਾ ਹੈ, ਗੁਰੂ ਪਰਿਵਾਰ ਇੱਕ ਸਧਾਰਨ ਹੀ ਪਰਿਵਾਰ ਹੈ। ਭਾਵੇਂ ਕਿ ਮਾਤਾ ਗੁਜਰੀ ਜੀ ਸਤਿਗੁਰਾਂ ਦੇ ਮਾਤਾ ਨੇ, ਪਰ ਉਹ ਵੀ ਇੱਕ ਸਧਾਰਨ ਮਨੁੱਖ ਦੇ ਵਾਂਗ ਹੀ ਸੋਚਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਮਾਤਾ ਗੁਜਰੀ ਜੀ ਨੇ ਆਖਿਆ ਸੀ ਇੱਕ ਵੇਲੇ ਕਿ ਮੈਂ ਪੋਤਰੇ ਨੂੰ ਗੁਰਿਆਈ ਦੇ ਉੱਤੇ ਬਿਠਾ ਦੇਵਾਂਗੀ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ, ਗੁਜਰੀਏ ਉਜੜੀਏ ਮੈਂ ਪੋਤਰਾ ਰਹਿਣ ਹੀ ਕੋਈ ਨਹੀਂ ਦੇਣਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਧਾਰਨ ਮਾਂ ਦੇ ਵਾਂਗ ਮਾਤਾ ਗੁਜਰੀ ਜੀ ਸੋਚਦੇ ਨੇ। ਮਸੰਦਾਂ ਨੇ ਜੇਕਰ ਸਲਾਹਾਂ ਦਿੱਤੀਆਂ ਨੇ, ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਤੋਂ ਮਾਤਾ ਗੁਜਰੀ ਜੀ ਬੜੇ ਡਰ ਗਏ ਨੇ, ਮਨ ਦੇ ਵਿੱਚ ਬੜੀ ਚਿੰਤਾ ਵਧੀ। ਨਿਕਟ ਦਾਸ ਜੇ ਤੁਰਤ ਪਠਾਏ, ਦੇਖੋ ਭਲੇ ਦੇਹ ਸੁਧ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਉੱਠ ਕੇ ਉੱਥੋਂ ਨਾ ਗਏ, ਪਰ ਉਹਨਾਂ ਨੇ ਆਪਣੇ ਨਿਕਟਵਰਤੀ ਦਾਸਾਂ ਨੂੰ ਛੇਤੀ ਭੇਜਿਆ ਕਿ ਜਾਓ ਸਭਾ ਵਾਲੀ ਜਗ੍ਹਾ ਤੇ ਪਹੁੰਚ ਜਾਓ, ਦੇਖੋ ਕਿ ਉੱਥੇ ਕੀ ਹੋ ਰਿਹਾ।
ਪਾਰਿਓ ਨਗਰ ਮੈਂ ਰੌਰ ਬਿਸਾਲਾ, ਨਰ ਨਾਰੀ ਬਿਸਮੈ ਤਿਸ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਆਨੰਦਪੁਰ ਨਗਰ ਦੇ ਵਿੱਚ ਬੜਾ ਰੌਲਾ ਪੈ ਗਿਆ, ਸਾਰੇ ਇਸਤਰੀਆਂ ਤੇ ਪੁਰਸ਼ ਬਹੁਤ ਹੀ ਜ਼ਿਆਦਾ ਹੈਰਾਨੀ ਦੀ ਦਸ਼ਾ ਦੇ ਵਿੱਚ ਹੋਏ ਹੋਏ ਨੇ।
ਇਮ ਪ੍ਰਵਤੀਨ ਬਾਰ ਜਬ ਪਾਖੇ, ਕੋ ਸਿੱਖ ਸਿਰ ਦੇ ਗੁਰ ਅਭੀ ਲਾਖੇ।
ਪਹਿਲਾਂ ਵਾਂਗ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਵਾਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕੋਈ ਗੁਰੂ ਦਾ ਪਿਆਰਾ ਸਿੱਖ ਉੱਠੇ ਜਿਹੜਾ ਕਿ ਮੇਰੇ ਵਾਸਤੇ ਆਪਣੇ ਸਿਰ ਨੂੰ ਦੇਵੇ।
ਇਮ ਸੁਣ ਕੇ ਬਚ ਕਲ ਗੀ ਤਰ ਕੇ, ਤੂਰਨ ਉੱਠਿਓ ਜੋਰ ਕਰ ਕਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਧਰ ਦੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਫਿਰ ਛੇਤੀ ਦੇ ਨਾਲ ਇੱਕ ਹੋਰ ਤੀਸਰਾ ਸਿੱਖ ਉੱਠ ਕੇ ਖੜਾ ਹੋ ਗਏ।
ਮੋਕਮ ਚੰਦ ਨਾਮ ਬਖਿਆਤੀ, ਨਾਮ ਦੇਵ ਕੀ ਜਿਸ ਤਨ ਜਾਤੀ।
ਇਹ ਜਿਹੜਾ ਤੀਸਰੇ ਨੰਬਰ ਦੇ ਉੱਤੇ ਸਿੱਖ ਉੱਠ ਕੇ ਖੜਾ ਹੋਇਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਦਾ ਨਾਮ ਹੈ ਮੋਹਕਮ ਚੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਮ ਦੇਵ ਦੀ ਜਾਤ ਦਾ ਹੈ, ਨਾਮ ਦੇਵ ਜੀ ਛਿੰਬੇ ਸਨ, ਭਾਵ ਕੇ ਛਿੰਬਾ ਜਾਤ ਦਾ ਇਹ ਸਿੱਖ ਹੈ ਜਿਹਦਾ ਨਾਮ ਹੈ ਮੋਹਕਮ ਚੰਦ।
ਵਾਸੀ ਹੋ ਤੋ ਦਵਾਰਕਾ ਨਗਰੀ, ਗ੍ਰਹਿਣ ਕਰੀ ਸਿੱਖੀ ਬਿਦ ਸਗਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਮੋਹਕਮ ਚੰਦ ਦੁਆਰਕਾ ਨਗਰੀ ਦਾ ਰਹਿਣ ਵਾਲਾ ਸੀ, ਜਿਨ੍ਹੇ ਕਿ ਪੂਰੀ ਵਿਧੀ ਦੇ ਨਾਲ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਸੀ, ਭਾਵ ਕਿ ਗੁਰੂ ਦਾ ਪਿਆਰਾ ਸਿੱਖ ਸੀ।
ਕਹਿਣ ਲੱਗਿਓ ਲੀ ਜੈ ਸਿਰ ਮੋਹੀ, ਕੀ ਜੈ ਛਿਮਾ ਬਿਲੰਬ ਜੋ ਹੋਹੀ।
ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਦਾ ਹੈ, ਲੀਜੈ ਸਿਰ ਮੋਹੀ, ਸੱਚੇ ਪਾਤਸ਼ਾਹ ਜੀ ਮੇਰੇ ਸਿਰ ਨੂੰ ਲੈ ਲੋ। ਕੀਜੈ ਛਿਮਾ ਬਿਲੰਬ ਜੋ ਹੋਹੀ, ਮੈਂ ਇਸ ਗੱਲ ਦੀ ਤੁਹਾਡੇ ਤੋਂ ਸੱਚੇ ਪਾਤਸ਼ਾਹ ਮਾਫ਼ੀ ਮੰਗਦਾ ਹਾਂ ਕਿ ਮੈਂ ਇੰਨੀ ਦੇਰ ਲਾ ਦਿੱਤੀ, ਦੇਰੀ ਦੇ ਵਾਸਤੇ ਮੈਂ ਖਿਮਾ ਮੰਗਦਾ ਹਾਂ। ਸੱਚੇ ਪਾਤਸ਼ਾਹ ਤੁਸੀਂ ਮੇਰੇ ਸਿਰ ਨੂੰ ਲੈ ਲਵੋ। ਉਸ ਵੇਲੇ ਇਸ ਤਰੀਕੇ ਦੇ ਨਾਲ ਆਖਿਆ ਹੈ ਇਸ ਪ੍ਰਿਯ ਸਿੱਖ ਨੇ।
ਤੀਜੀ ਵਾਰ ਜਦ ਇਹ ਆਵਾਜ਼ ਹੋਈ, ਛੀਂਬਾ ਸਿੱਖ ਜਾ ਖੜਾ ਹਜੂਰ ਗੁਰ ਜੀ, ਹੱਥ ਜੋੜ ਕੇ ਬੇਨਤੀ ਕਰੇ ਮੂੰਹੋਂ, ਅਸੀਂ ਜੀਵ ਪਾਪੀ ਹਾਂ ਜ਼ਰੂਰ ਗੁਰ ਜੀ, ਪਾਪਾਂ ਭਰੀਏ ਦੇਹ ਅਪਵਿੱਤਰ ਸਾਡੀ, ਤੇ ਪਵਿੱਤਰ ਤੁਸੀਂ ਭਰਪੂਰ ਗੁਰ ਜੀ, ਮੇਰਾ ਪਾਪੀ ਦਾ ਸਿਰ ਕਰਤਾਰ ਸਿੰਘਾ ਲੈ ਲਵੋ ਜੇ ਹੋਵੇ ਮਨਜੂਰ ਗੁਰੂ ਜੀ।
ਉਸ ਨੇ ਆਖਿਆ ਸੱਚੇ ਪਾਤਸ਼ਾਹ ਅਸੀਂ ਤੇ ਪਵਿੱਤਰ ਹਾਂ, ਅਸੀਂ ਤੇ ਨਾਪਾਕ ਹਾਂ, ਤੇ ਤੁਸੀਂ ਪਾਕ ਹੋ, ਤੁਸੀਂ ਪੁਨੀਤ ਹੋ, ਤੁਸੀਂ ਪਵਿੱਤਰ ਹੋ। ਸੱਚੇ ਪਾਤਸ਼ਾਹ ਜੇਕਰ ਮੇਰੇ ਪਾਪੀ ਦੇ ਸਿਰ ਨੂੰ ਤੁਸੀਂ ਪ੍ਰਵਾਨ ਕਰਦੇ ਹੋ ਤੇ ਸੱਚੇ ਪਾਤਸ਼ਾਹ ਮੇਰਾ ਸਿਰ ਹਾਜ਼ਰ ਹੈ, ਮੇਰਾ ਸਿਰ ਲੈ ਲੋ।
ਸੁਣ ਤੇ ਗਹਿਓ ਹਾਥ ਮੈਂ ਹਾਥਾ,
ਸੁਣ ਕੇ ਉਸ ਸਿੱਖ ਦੀ ਆਵਾਜ਼ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਦਾ ਹੱਥ ਵੀ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਫੜਿਆ ਹੈ।
ਤ੍ਰਿਤੀ ਸਿੱਖ ਪਰ ਖੜਗ ਚਲਾਇਓ,
ਫਿਰ ਤੀਸਰੇ ਸਿੱਖ ਦੇ ਉੱਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਦਾ ਵਾਰ ਕੀਤਾ ਹੈ।
ਤੱਕਿਓ ਸਵਣ ਹਨਿਓ ਸਿੱਖ ਜਾਈ,
ਭਾਵ ਕਿ ਸਾਰਿਆਂ ਨੇ ਤੱਕਿਆ ਹੈ, ਸਾਰਿਆਂ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਿੱਖ ਦਾ ਜਿਹੜਾ ਸਿਰ ਸੀ ਉਹ ਵੀ ਪਹਿਲਿਆਂ ਸਿੱਖਾਂ ਦੀ ਤਰ੍ਹਾਂ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ।
ਰੁਦਰ ਧਾਰ ਤ੍ਰੈ ਠੌਰ ਬਹਾਈ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਤੀਸਰੇ ਸਿੱਖ ਦਾ ਵੀ ਸਿਰ ਵੱਢ ਦਿੱਤਾ ਹੈ। ਜਿਹੜੀ ਖੂਨ ਦੀ ਤਾਰਾ ਹੈ ਉਹ ਬਹੁਤ ਹੀ ਜ਼ਿਆਦਾ ਛੁੱਟੀ ਹੈ, ਭਾਵ ਕਿ ਸਾਰੀ ਸਟੇਜ ਦੇ ਉੱਤੇ ਖੂਨ ਹੀ ਖੂਨ ਪਸਰ ਗਿਆ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਿੱਖ ਦੇ ਸਿਰ ਨੂੰ ਵੀ ਕਲਮ ਕਰ ਦਿੱਤਾ।
ਤੀਜੇ ਸਿੱਖ ਨੂੰ ਫੜ ਲੈ ਗਏ ਉੱਥੇ, ਪ੍ਰਗਟ ਸਾਹਮਣੇ ਓਵੇਂ ਤਲਵਾਰ ਚੱਲੀ, ਰਿਹਾ ਸ਼ੱਕ ਨਾ ਉਹਨਾਂ ਦੇ ਮਾਰਨੇ ਦਾ, ਡਿੱਗਾ ਸਿਰ ਤੇ ਖੂਨ ਦੀ ਧਾਰ ਚੱਲੀ। ਬਸ ਫੇਰ ਕੀ ਸੀ ਦਬੜੂ ਕੁਸੜੂਆਂ ਦੀ, ਜਿੰਦ ਮਾਰੇ ਬਿਨਾ ਹੋ ਉਡਾਰ ਚੱਲੀ। ਕਹਿੰਦੇ ਸਤਿਗੁਰਾਂ ਨੂੰ ਕੀ ਹੋ ਗਿਆ ਏ, ਇਹ ਤਾਂ ਪੁੱਠੀ ਗੁਰਿਆਈ ਦੀ ਕਾਰ ਚੱਲੀ। ਐਵੇਂ ਸਿੱਖਾਂ ਨੂੰ ਮਾਰ ਮੁਕਾਈ ਜਾਂਦੇ, ਡਰ ਸੰਗਤ ਸਿਦਕ ਨੂੰ ਹਾਰ ਚੱਲੀ। ਅੱਗੇ ਪਿੱਛੇ ਉੱਠ ਕੇ ਖਿਸਕ ਚੱਲੇ, ਭੀੜ ਆਪੇ ਹੀ ਛੱਡ ਦਰਬਾਰ ਚੱਲੀ। ਅੰਤ ਵੇਖਣੇ ਨੂੰ ਬਹੁਤ ਰਹਿ ਬੈਠੇ, ਕੁਝ ਭੀੜ ਲੈ ਕੇ ਸਿਰ ਪਾਰ ਚੱਲੀ। ਚੱਲੀ ਗਈ ਨਾ ਚਾਲ ਕਰਤਾਰ ਸਿੰਘਾ, ਆ ਦ੍ਰਿੜਤਾ ਹੋ ਖਵਾਰ ਚੱਲੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗੁਰੂ ਦੀ ਚਾਲ ਉਸ ਵੇਲੇ ਚੱਲੀ ਨਹੀਂ ਗਈ, ਦ੍ਰਿੜਤਾ ਜਿਹੜੀ ਹੈ ਉਹ ਖਵਾਰ ਹੋ ਗਈ ਹੈ। ਕੌਣ ਚੱਲੇ ਗੁਰੂ ਦੀਆਂ ਚਾਲਾਂ, ਵਿਦਵਾਨ ਜਿਹੜੇ ਜਥੇਦਾਰ ਨੇ ਉਹ ਧਾਰਨਾ ਪੜ੍ਹਦੇ ਨੇ ਕਿ ਗੁਰੂ ਦੀ ਚਾਲ ਨੂੰ ਕੌਣ ਚੱਲ ਸਕਦਾ ਹੈ, ਕੌਣ ਚੱਲੇ ਗੁਰਾਂ ਦੀਆਂ ਚਾਲਾਂ ਨੂੰ। ਇਸ ਤਰੀਕੇ ਦੇ ਨਾਲ ਹੋ ਗਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੀਸਰੇ ਸਿੱਖ ਦੇ ਵੀ ਸਿਰ ਨੂੰ ਵੱਢ ਦਿੱਤਾ।
ਬੈਠ ਸਿੰਘਾਸਣ ਪਰ ਫੁਰਮਾਇਓ, ਜੋ ਸਿੱਖ ਸਿਰ ਦੇ ਮੋਹ ਮਨ ਪਾਇਓ।
ਤਿੰਨ ਸਿਰ ਵੱਢਣ ਤੋਂ ਬਾਅਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਦੀ ਸਮਾਪਤੀ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਸਿੰਘਾਸਣ ਤੋਂ ਉੱਠ ਕੇ ਸਤਿਗੁਰਾਂ ਨੇ ਫਰਮਾਇਆ, ਜੋ ਸਿੱਖ ਸਿਰ ਦੇ ਮੋਹ ਮਨ ਪਾਇਓ, ਭਾਵ ਕੇ ਮੈਨੂੰ ਇੱਕ ਹੋਰ ਸਿੱਖ ਦੇ ਸਿਰ ਦੀ ਲੋੜ ਹੈ। ਉੱਠੋ ਕੋਈ ਮੇਰਾ ਗੁਰੂ ਦਾ ਪਿਆਰਾ ਸਿੱਖ, ਜਿਹੜਾ ਕਿ ਮੇਰੇ ਮਨ ਪਾਉਂਦੀ ਗੱਲ ਕਰੇ ਤੇ ਆਪਣਾ ਜਿਹੜਾ ਸਿਰ ਹੈ ਉਹ ਮੈਨੂੰ ਅਰਪਣ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਚੌਥਾ ਬਚਨ ਸੀ।
ਔਖਾ ਪਿਆ ਇਮਤਿਹਾਨ ਇਹ ਸੰਗਤਾਂ ਨੂੰ, ਡਰੀ ਦਿਲਾਂ ਤੋਂ ਬਹੁਤ ਲੁਕਾਈ ਹੈ ਜੀ, ਲੋਕਾਂ ਵਿੱਚ ਗੱਲਾਂ ਹੋ ਰਹੀਆਂ ਹੈ ਸਣ, ਚੌਥੀ ਵਾਰ ਆ ਗੋਰਾ ਸੁਣਾਈ ਹੈ ਜੀ। ਕੋਈ ਹੋਰ ਪ੍ਰੇਮੀ ਆ ਸਿਰ ਦੇਵੇ, ਹੱਥ ਵਿੱਚ ਚੰਡੀ ਲਿਸ਼ਕਾਈ ਹੈ ਜੀ। ਇਹ ਸੁਣ ਕੇ ਬਚਨ ਕਰਤਾਰ ਸਿੰਘਾ ਪੈ ਸਾਰੇ ਪੈ ਗਈ ਦੁਹਾਈ ਹੈ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਚੌਥਾ ਸਿਰ ਸਤਿਗੁਰਾਂ ਨੇ ਮੰਗਿਆ, ਆਸੇ ਪਾਸੇ ਬੜੀ ਦੁਹਾਈ ਪੈ ਗਈ ਹੈ, ਤਰਥੱਲੀ ਮਚ ਗਈ।
ਸਾਹਿਬ ਚੰਦ ਸੈਣ ਤਨ ਜਾਤੀ, ਬੇਦਰਪੁਰੀ ਵਾਸੀ ਬਖੇਅਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਾਹਿਬ ਚੰਦ ਨਾਂ ਦਾ ਸਤਿਗੁਰਾਂ ਦਾ ਪ੍ਰਿਯ ਸਿੱਖ ਸੀ, ਜਿਹੜਾ ਕਿ ਸੈਣ ਜਾਤੀ ਦਾ ਸੀ। ਜਿਹੜੇ ਹੋਏ ਨੇ ਭਗਤ ਸੈਣ ਜੀ, ਉਹਨਾਂ ਦੀ ਸੈਣ ਜਾਤੀ ਸੀ, ਭਾਵ ਕਿ ਨਾਈ ਜਾਤੀ ਸੀ ਇਸ ਸਿੱਖ ਦੀ, ਜਿਹਦਾ ਨਾਮ ਹੈ ਸਾਹਿਬ ਚੰਦ।
ਬਿਦਰਪੁਰੀ ਵਾਸੀ ਬਖਿਆਤੀ, ਭਾਵ ਕਿ ਬਿਦਰਪੁਰ ਨਗਰੀ ਦਾ ਰਹਿਣ ਵਾਲਾ ਸੀ, ਜਿਹੜੀ ਬਿਦਰਪੁਰ ਨਗਰੀ ਬੜੀ ਬਖਿਆਤੀ ਹੈ, ਬੜੀ ਪ੍ਰਗਟ ਹੈ। ਠਾਂਡੋ ਭਾਇਓ ਜੋਰ ਕਰ ਹਾਥਾ, ਸਿਰ ਮੇਰੋ ਲਿਓ ਅਬ ਜਗ ਨਾਥਾ।
ਇਹ ਸਾਹਿਬ ਚੰਦ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਇਹਨੇ ਬੇਨਤੀ ਕੀਤੀ,
ਸਿਰ ਮੇਰੋ ਲਿਹੋ ਅਬ ਜਗ ਨਾਥਾ, ਹੇ ਜਗਤ ਦੇ ਨਾਥ, ਹੇ ਸ੍ਰਿਸ਼ਟੀ ਦੇ ਮਾਲਕ, ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਮੇਰੇ ਸਿਰ ਨੂੰ ਪ੍ਰਵਾਨ ਕਰੋ, ਮੈਂ ਸਿਰ ਅਰਪਣ ਕਰਨਾ ਚਾਹੁੰਦਾ।
ਰਾਵ ਰਹਿਤ ਆਏ ਜੇ ਦੇਹੀ, ਬਹੁਰ ਰਾਖਣੀ ਕਾਰਜ ਕੇਹੀ। ਹੱਥ ਜੋੜ ਕੇ ਇਸਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਜੇਕਰ ਮੇਰਾ ਸਰੀਰ ਤੁਹਾਡੇ ਲੇਖੇ ਲੱਗ ਜਾਵੇ ਤੇ ਫੇਰ ਸੱਚੇ ਪਾਤਸ਼ਾਹ ਇਸ ਤੋਂ ਵੱਡੀ ਗੱਲ ਤੇ ਕੋਈ ਹੋਰ ਹੋ ਹੀ ਨਹੀਂ ਸਕਦੀ। ਸੱਚੇ ਪਾਤਸ਼ਾਹ ਤੁਸੀਂ ਸਿਰ ਮੰਗ ਰਹੇ ਹੋ, ਸੱਚੇ ਪਾਤਸ਼ਾਹ ਮੈਂ ਆਪਣੇ ਆਪ ਤੁਹਾਡੇ ਚਰਨਾਂ ਦੇ ਵਿੱਚ ਖੜਾ ਹੋ ਕੇ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਮੇਰੇ ਸਿਰ ਨੂੰ ਪ੍ਰਵਾਨ ਕਰੋ। ਉਸ ਵੇਲੇ ਬਿਦਰਪੁਰ ਦੇ ਵਾਸੀ ਇਸ ਸਿੱਖ ਨੇ, ਜਿਹਦਾ ਨਾਮ ਹੈ ਸਾਹਿਬ ਚੰਦ, ਇਹਨੇ ਇਸ ਤਰ੍ਹਾਂ ਅਰਜ਼ ਕੀਤੀ।
ਚੌਥੀ ਵਾਰ ਆਵਾਜ਼ ਇਹ ਹੋਈ ਜਦੋਂ, ਭਾਈ ਸਾਹਿਬਾ ਗੁਰਾਂ ਦੇ ਚਰਨ ਫੜਦਾ, ਧੰਨ ਭਾਗ ਸਾਡੇ, ਧੰਨ ਭਾਗ ਸਾਡੇ, ਬਾਰ ਬਾਰ ਕਹਿ ਬੇਨਤੀ ਓ ਕਰਦਾ। ਮੇਰਾ ਸਿਰ ਪਾਪੀ ਯੋਗ ਆਪ ਦੇਣਾ, ਨਾਲ ਸ਼ਰਮ ਕਰਦਾ ਮੋੜ ਦੇਣੋ ਡਰਦਾ, ਕਿਰਪਾ ਕਰ ਲਓ ਕੱਟ ਕਰਤਾਰ ਸਿੰਘਾ, ਇਹ ਆਖ ਚਰਨਾ ਉੱਤੇ ਸੀਸ ਧਰਦਾ।
ਕਹਿੰਦਾ ਸੱਚੇ ਪਾਤਸ਼ਾਹ ਮੈਂ ਪਾਪੀ ਹਾਂ, ਪਾਪੀ ਦਾ ਸਿਰ ਤੁਹਾਡੇ ਯੋਗ ਨਹੀਂ ਹੈ, ਪਰ ਤਾਂ ਵੀ ਸੱਚੇ ਪਾਤਸ਼ਾਹ ਮੈਂ ਤੁਹਾਡਾ ਬਚਨ ਮੰਨਣਾ ਚਾਹੁੰਦਾ ਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੇ ਸਿਰ ਨੂੰ ਕੱਟ ਲਓ। ਸਾਹਿਬ ਚੰਦ ਦੀ ਬੇਨਤੀ ਸੀ।
ਸੁਣ ਕਰ ਤਤਸ਼ਣ ਉੱਠੇ ਗੁਸਾਈ, ਗਹੀ ਬਾਂਹ ਲੈ ਗਏ ਤਿਸ ਥਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਨਤੀ ਨੂੰ ਸੁਣਿਆ ਹੈ, ਤਤਸ਼ਣ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਜਾ ਕੇ ਸਾਹਿਬ ਚੰਦ ਨੂੰ ਬਾਂਹ ਤੋਂ ਫੜ ਲਿਆ, ਲੈ ਗਏ ਤਿਸ ਥਾਈ, ਉਸੇ ਥਾਂ ਤੇ ਲੈ ਗਏ, ਭਾਵ ਕੇ ਹਰ ਇੱਕ ਨੂੰ ਬਾਂਹ ਤੋਂ ਫੜ ਕੇ ਸਟੇਜ ਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਜਾਂਦੇ ਸਨ।
ਚਥਰਤ ਸਿੱਖ ਪਰ ਖੜਗ ਚਲਾਇਓ, ਇਸ ਤਰੀਕੇ ਦੇ ਨਾਲ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਥੇ ਸਿੱਖ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਦਾ ਪ੍ਰਹਾਰ ਕੀਤਾ।
ਬਹੁਰ ਸੁਨਤ ਸੰਗਤ ਬਿਸਮਾਵੈ, ਕੋ ਜਾਣਤ ਗੁਰ ਕੋ ਕਿਆ ਪਾਵੈ। ਭਾਵ ਕੇ ਸਾਰੀ ਦੀ ਸਾਰੀ ਸੰਗਤ ਬਿਸਮਾਰੀ ਸੀ, ਹੈਰਾਨ ਹੋ ਰਹੀ ਸੀ, ਕੋ ਜਾਣੈ ਗੁਰ ਕੋ ਕਿਆ ਪਾਵੈ। ਭਾਵ ਕੇ ਕੋਈ ਕੀ ਜਾਣਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੀ ਪਾਉਂਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ
ਸਹਿਬ ਚੰਦ ਦਾ ਸਿਰ ਵੀ ਵੱਢ ਦਿੱਤਾ, ਸਿਰ ਨੂੰ ਧੜਦੇ ਨਾਲੋਂ ਅਲੱਗ ਕਰ ਦਿੱਤਾ।
ਚੌਥੇ ਸਿੱਖ ਨੂੰ ਪੀ ਜਦੋਂ ਲੈ ਗਏ, ਸਭ ਸੰਗਤਾਂ ਵਿੱਚ ਤਰਥਲੀ ਮੱਚੀ, ਬਹੁਤਾ ਵਗ ਆਇਆ ਖੂਨ ਦੂਰ ਤੋੜੀ, ਲੋਕਾਂ ਦੇਖਿਆ ਇਹ ਹੈ ਗੱਲ ਸੱਚੀ, ਗੁਰੂ ਸਿੱਖਾਂ ਤਾਈ ਵੱਡੀ ਜਾਂਦਾ ਹੈ ਜੀ, ਖਿਸਕ ਟੁਰੀ ਜਿਹੜੀ ਸੰਗਤ ਸੀ ਕੱਚੀ, ਰੌਲਾ ਪੈ ਗਿਆ ਆਣ ਕਰਤਾਰ ਸਿੰਘਾ, ਮੌਤ ਸਿੱਖਾਂ ਦੇ ਸਿਰ ਤੇ ਆਣ ਨੱਚੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੌਤ ਸਿੱਖਾਂ ਦੇ ਸਿਰਾਂ ਦੇ ਉੱਤੇ ਨੱਚਣ ਲੱਗੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਚਾਰ ਸਿੱਖ ਵੱਢੇ ਜਾ ਚੁੱਕੇ ਨੇ, ਜਿਨ੍ਹਾਂ ਦੇ ਸਰੀਰਾਂ ਦੇ ਵਿੱਚੋਂ ਬਹੁਤਾ ਹੀ ਸਾਰਾ ਖੂਨ ਡੁੱਲਿਆ ਹੈ, ਬਹੁਤ ਵਗ ਆਇਆ ਖੂਨ ਦੂਰ ਤੋੜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਜ਼ਿਆਦਾ ਖੂਨ ਦੂਰ ਤੋੜੀ ਡੁੱਲਦਾ ਆ ਰਿਹਾ ਹੈ, ਖੂਨ ਦੇ ਨਾਲ ਸਟੇਜ ਭਰ ਗਈ ਸੀ ਤੇ ਖੂਨ ਹੁਣ ਸਟੇਜ ਦੇ ਉੱਤੋਂ ਥੱਲੇ ਡੁੱਲਣ ਲੱਗਾ ਹੈ, ਇੰਨਾ ਜ਼ਿਆਦਾ ਖੂਨ ਚੱਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੌਥੇ ਦਾ ਸਿਰ ਵੀ ਲਾ ਦਿੱਤਾ।
ਛੇਦ ਤਹਿ ਸਿੱਖਣ ਕੇ ਸੀਸਾ, ਜਾਨੀ ਜਾਏ ਨਾ ਗਤ ਜਗ ਦਿਸ਼ਾ।
ਜਿਹੜੇ ਦੇਖਣ ਵਾਲੇ ਨੇ, ਜਿਹੜੇ ਕੌਤਕ ਨੂੰ ਦੇਖ ਰਹੇ ਨੇ, ਉਹ ਸਾਰੇ ਦੇ ਸਾਰੇ ਆਪੋ ਆਪਣੇ ਮਨ ਦੇ ਵਿੱਚ ਵਿਚਾਰਾਂ ਕਰ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੀ ਕਰੀ ਜਾ ਰਹੇ ਨੇ, ਇਸ ਗੱਲ ਨੂੰ ਜਾਣਿਆ ਨਹੀਂ ਜਾਂਦਾ। ਛੇਦ ਤਹਿ ਸਿੱਖਣ ਕੇ ਸੀਸਾ, ਭਾਵ ਕੇ ਸਾਰਿਆਂ ਸਿੱਖਾਂ ਦੇ ਸਿਰਾਂ ਨੂੰ ਇਹ ਵੱਢੀ ਜਾਂਦੇ।
ਨਿਚਰਤ ਸ਼੍ਰੋਣਤ ਕਰ ਅਸ ਸੋਉ, ਬੈਠੇ ਆਏ ਪਿਖਤ ਸਭ ਕੋ।
ਚੌਥੇ ਸਿੱਖ ਦੇ ਸਿਰ ਨੂੰ ਵੀ ਲਾ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਸਣ ਦੇ ਉੱਤੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲ ਦੇ ਵਿੱਚ ਲਹੂ ਦੇ ਨਾਲ ਭਰੀ ਹੋਈ ਤਲਵਾਰ ਫੜੀ ਹੋਈ ਹੈ, ਜਿਹੜੀਆਂ ਖੂਨ ਦੀਆਂ ਬੂੰਦਾਂ ਨੇ ਉਹ ਸਤਿਗੁਰਾਂ ਦੀ ਤਲਵਾਰ ਦੇ ਵਿੱਚੋਂ ਨਿਚੜ ਰਹੀਆਂ ਨੇ।
ਬਹੁਰ ਬਚਨ ਉਚਰਿਓ ਤਿਸ ਰੀਤੀ, ਅਸ ਕੋ ਸਿੱਖ ਸਿਰ ਦੇ ਯੁਤ ਪ੍ਰੀਤੀ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਦੀ ਤਰ੍ਹਾਂ ਦੁਬਾਰਾ ਆਪਣੇ ਸਿੰਘਾਸਣ ਦੇ ਉੱਤੋਂ ਉੱਠੇ ਨੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਅਸ ਕੋ ਸਿੱਖ ਸਿਰ ਦੇ ਯੁਤ ਪ੍ਰੀਤੀ, ਭਾਵ ਕੇ ਭਰੀ ਹੋਈ ਸਭਾ ਦੇ ਵਿੱਚ ਕੋਈ ਐਸਾ ਸਿੱਖ ਹੈ ਜਿਹੜਾ ਕਿ ਸਮੇਤ ਪ੍ਰੀਤੀ ਦੇ ਮੈਨੂੰ ਆਪਣਾ ਸਿਰ ਬਲੀਦਾਨ ਦੇਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੁਬਾਰਾ ਫਿਰ ਆਵਾਜ਼ਾ ਕੀਤਾ,
ਇਧਰ ਸੰਗਤਾਂ ਵਿੱਚ ਇਹ ਪਿਆਰ ਔਲਾ, ਉਧਰ ਸਤਿਗੁਰਾਂ ਪੰਜਵੀਂ ਵਾਰ ਆ ਕੇ, ਜਿਨੂੰ ਚਾਹੋ ਪ੍ਰੇਮ ਦੇ ਖੇਲਣੇ ਦਾ, ਦੇਵੇ ਸਿਰ ਉਹ ਹੇਠ ਤਲਵਾਰ ਆ ਕੇ। ਕਿਹਾ ਗੱਜ ਕੇ ਵਿੱਚ ਦਰਬਾਰ ਉੱਚੀ, ਸਿਰ ਦੇ ਲਏ ਜਨਮ ਸਵਾਰ ਆ ਕੇ, ਐਸਾ ਰਚਿਆ ਖੇਲ ਕਰਤਾਰ ਸਿੰਘਾ, ਲੋਕ ਦਹਿਲ ਗਏ ਇੱਕੋ ਵਾਰ ਆ ਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਆਣ ਕੇ ਸਿਰ ਦੀ ਮੰਗ ਕੀਤੀ।
ਬਿਸਮਾਨੇ ਸੁਣ ਸ਼੍ਰੋਣ ਮਜਾਰਾ, ਸਭ ਸਿੱਖਣ ਕੋ ਚੈਤ ਸੰਗਾਰਾ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਿਰਾਂ ਦੀ ਮੰਗ ਲਗਾਤਾਰ ਕਰੀ ਜਾ ਰਹੇ ਨੇ, ਪਤਾ ਨਹੀਂ ਇਹ ਮੰਗ ਕਿੱਥੋਂ ਤੱਕ ਚੱਲਣੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ ਤੇ ਸਾਰੇ ਸੋਚਦੇ ਨੇ,
ਬਿਸਮਾਨੇ ਸੁਣ ਸ਼੍ਰੋਣ ਮਜਾਰਾ, ਸਭ ਸਿੱਖਣ ਕੋ ਚੈਤ ਸੰਗਾਰਾ।
ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਲੱਗਦਾ ਹੈ ਸਾਰਿਆਂ ਸਿੱਖਾਂ ਦਾ ਹੀ ਸੰਘਾਰ ਕਰ ਦੇਣਗੇ, ਭਾਵ ਕਿ ਕਿਸੇ ਨੂੰ ਛੱਡਣਗੇ ਨਹੀਂ, ਇਹ ਤੇ ਬਾਰ ਬਾਰ ਸਿਰਾਂ ਦੀ ਮੰਗ ਕਰ ਰਹੇ ਨੇ। ਤੇ ਦੂਸਰੀ ਤਰਫ ਸਿੱਖਾਂ ਦੇ ਵੱਲ ਵੀ ਦੇਖੋ ਕਿ ਬਾਰ ਬਾਰ ਵਾਰੀ ਵਾਰੀ ਉੱਠੀ ਜਾ ਰਹੇ ਨੇ।
ਹਤੇ ਚਾਰ ਪੁਣ ਅਪਰ ਪ੍ਰਚਾਰ, ਧੰਨ ਸੋ ਗੁਰੂ ਰਜਾਏ ਸਿਰ ਤਾਰੈ।
ਲੋਕ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਪਹਿਲਾਂ ਚਾਰਾਂ ਨੂੰ ਮਾਰ ਚੁੱਕੇ ਨੇ ਤੇ ਫਿਰ ਪੰਜਵੇਂ ਸਿਰ ਦੀ ਮੰਗ ਕੀਤੀ ਹੈ, ਧੰਨ ਸੋ ਗੁਰੂ ਰਜਾਏ ਸਿਰ ਤਾਰੈ,
ਕਹਿੰਦੇ ਨੇ ਕਿ ਧੰਨ ਨੇ ਗੁਰੂ ਦੇ ਪਿਆਰੇ ਸਿੱਖ ਜਿਹੜੇ ਕਿ ਪਹਿਲਿਆਂ ਨੂੰ ਮਰਦਿਆਂ ਦੇਖਦੇ ਨੇ ਤੇ ਤਾਂ ਵੀ ਲਗਾਤਾਰ ਗੁਰੂ ਦੀ ਰਜ਼ਾ ਨੂੰ ਮੰਨ ਕੇ ਉਹਨਾਂ ਦੇ ਹੁਕਮ ਨੂੰ ਮੰਨ ਕੇ ਫੇਰ ਵੀ ਲਗਾਤਾਰ ਉੱਠੀ ਜਾ ਰਹੇ ਨੇ। ਹੁਤੋਂ ਦੂਰ ਸੋ ਟਰ ਗਏ ਕਾਚੇ ਲੋਕਣ ਸੋ ਗੁਰੂ ਕਿਰਿਆ ਉਬਾਚੇ, ਜਿਹੜੇ ਕੱਚੇ ਪਿੱਲੇ ਸੀ ਉਹ ਤੇ ਦੂਰ ਟਲ ਗਏ ਨੇ। ਲੋਕਣ ਸੋ ਗੁਰੂ ਕਿਰਿਆ ਉਬਾਚੇ ਭਾਵ ਕੇ ਦੂਸਰਿਆਂ ਲੋਕਾਂ ਨੂੰ ਗੁਰੂ ਦੀ ਕਿਰਿਆ ਦੱਸਣ ਲੱਗੇ। ਕਿਤਕ ਬਚਾਏ ਦ੍ਰਿਸ਼ਟ ਕੋ ਗਏ, ਕਿਤਕ ਲਾਜ ਤੇ ਥਿਰ ਹੀ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਤੇ ਡਰ ਦੇ ਮਾਰੇ ਦੌੜ ਗਏ ਨੇ ਤੇ ਕਈ ਲਾਜ ਦੇ ਮਾਰੇ ਹੋਏ ਸ਼ਰਮਿੰਦਗੀ ਦੇ ਮਾਰੇ ਉੱਠ ਕੇ ਗਏ ਨਹੀਂ ਹਨ, ਉਹ ਉੱਥੇ ਹੀ ਅਜੇ ਬੈਠੇ ਹੋਏ ਨੇ। ਪਰ ਉਹਨਾਂ ਦੇ ਵਿੱਚੋਂ ਕੋਈ ਖੜਾ ਨਹੀਂ ਹੋਇਆ ਜਿਨ੍ਹਾਂ ਦੇ ਮਨ ਚਿੰਤਾ ਦੇ ਵਿੱਚ ਪਏ ਹੋਏ ਨੇ। ਇਸ ਤਰੀਕੇ ਦੇ ਨਾਲ ਉਹ ਸਵੇਰੇ ਵਾਪਰਿਆ। ਪਿਆ ਲੱਗਣਾ ਔਖੀ ਕਸੌਟੀ ਉੱਤੇ, ਵੇਖੋ ਵੇਖੀ ਸਿੱਖੀ ਵਾਲੇ ਜਰੇ ਨਾਹੀ, ਜਿਹੜੇ ਧੰਦੇ ਦੀ ਸਿੱਖੀ ਦੇ ਸਿੱਖ ਆਹੇ, ਪਰਖ ਕੀਤਿਆਂ ਨਿਕਲੇ ਖਰੇ ਨਾਹੀ, ਜਿਹੜੇ ਭਾਵ ਤੇ ਸਿਦਕ ਦੇ ਸਿੱਖ ਆਹੇ, ਉਹ ਰਹੇ ਸਾਬਤ ਜ਼ਰਾ ਡਰੇ ਨਾਹੀ, ਜਿਹੜੇ ਸਭਾ ਵਿੱਚੋਂ ਉੱਠ ਚਲੇ ਗਏ ਜੀ ਉਹਨਾਂ ਦਾ ਜਾਣ ਨੂੰ ਕਰੇ ਨਾਹੀ, ਉਹ ਸੰਸਿਆਂ ਦੇ ਵਿੱਚ ਪੈ ਗਏ ਧੀਰ ਜੀ ਉਹਨਾਂ ਦਾ ਚਿੱਤ ਵੀ ਧਰੇ ਨਾਹੀ, ਨੇੜੇ ਤੇੜੇ ਲੱਗ ਰਹੇ ਕਰਤਾਰ ਸਿੰਘਾ ਸਿੱਟਾ ਵੇਖਣੇ ਨੂੰ ਗਏ ਪਰੇ ਨਾਹੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਈ ਦੌੜ ਗਏ ਨੇ, ਕਈ ਸ਼ਰਮਿੰਦਗੀ ਦੇ ਮਾਰੇ ਬੈਠੇ ਹੋਏ ਨੇ ਤੇ ਕਈ ਅਜੇ ਬਾਹਰ ਹੀ ਖਲੋਤੇ ਨੇ ਕਿ ਸਿੱਟਾ ਦੇਖੀਏ, ਅਖੀਰ ਦੇਖੀਏ ਕਿ ਆਖਰਕਾਰ ਕੀ ਹੁੰਦਾ ਹੈ। ਇਸ ਤਰੀਕੇ ਦੇ ਨਾਲ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜਵੇਂ ਸਿਰ ਦੀ ਮੰਗ ਕੀਤੀ ਹੈ। ਕਿਸ ਤਰੀਕੇ ਦੇ ਨਾਲ ਗੁਰੂ ਦਾ ਪੰਜਵਾਂ ਪਿਆਰਾ ਵੀ ਉੱਠ ਕੇ ਖੜਾ ਹੋਵੇਗਾ, ਆਪਣਾ ਸਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰੇਗਾ। ਇਸ ਸਾਰੀ ਵਾਰਤਾ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।